पूरन पे नव मास जब उपजे सुत बड पाग सुंदर बदन सोहाए पिथ नर नारी अनुराग।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत जिनके भाग बड़े हैं भाई तन साधु संग मुख जुड़े वड्या भागा वाले हो नेता प्रति गुरु चरणा च इकत्र होके सतगुरां दा पावन पवित्र इतिहास मेरी पीरी दे मालक सतगुरु छेवें पातशाह श्री गुरु हरगोबिंद साहब जी महाराज जी दी जीवन कथा बहुत ही प्यार सत्कार सहित श्रवण कर रहे। गरीब नवाज पातशाह जी महाराज जी डरोली उतरे हुए ने लागे कुछ दूरी ते एक नगर है वड्डे घर इस नगर विच एक गुरु का सिख रहिंदा है भाई आकल इहदी लड़की वास्ते रिश्ते की भाल करन वास्ते लागी गए ने तुकलाणी नगर। उस नगर का रहण वाला साधा उहदा लड़का है साधु दे नाल इहदा रिश्ता कीता है। जदों रिश्ता करके वापस मुड़े ते भाई आकुल जी ने पुछया जिथे रिश्ता कीता उह गुरु के सिख हैण के नहीं। कहण लगे जी इस गल दी असीं विचार नहीं कीती उह तां सरवर दे चेले ने। भाई आकुल जी बड़े दुखी होए गल सुन के। कुछ साल बतीत हो गए रिश्ते तो बाद विआह दा समा नेड़े आ पहुंचिया। बरात लैके भाई साधा अपने लड़के साधु दी वड्डे घर ग्राम पहुंचिया। भाई आकुल दी सपुत्री नाल शादी हुई है। जदों डोली टोरन लगा भाई आकुल अपनी सपुत्री दी ते उहनूं कहा बेटा तेरा सहुरा परिवार सरवर दा चेला है पर तू जाके गुरु दा निश्चा छड के उहनां दी पूजा नहीं करनी। सुन के लड़की थोड़ी जी दुखी हुई। भाई आकुल जी रोज अरदासां करदे सी छेवें पातशाह नूं महाराज किरपा करो इन्हां नूं भी सिखी दा दान बख्शो। जदों इन्हां दी बरात अमृत वेले वापस मुड़ी ते रस्ते च छेवें पातशाह गुरु हरगोबिंद साहब दा डेरा सी आसा जी दी वार दा कीर्तन सुन के लड़की ने आख्या कि सतगुरां दे दर्शन करने ने। दर्शन करन वास्ते गुरु चरणा च नमस्कार कीती। महाराज जी ने पुछया ते अपनी सारी विथया दसी कितने नूं इहदा घर वाला इहनूं लैण वास्ते गुरु चरणा च पहुंचया ते सतगुरां दे दर्शन करके महाराज जी दे मुरीद हो गया। धन गुरु हरगोबिंद साहब सचे पातशाह जी महाराज जी दे चरणा दी पौल लैके सिखी धारण कर लई। जिस वक्त ते घर पहुंचे घर वाले कहण लगे जी इह सरवर दी जिहड़ी समाध है जिहड़ी इह मड़ी बनी हुई है इहनूं मत्था टेको। पर भाई साधु ने जाके ठुड्डा मारिया कहिंदा मैं तुरक नूं मत्था नहीं टेकणा। मैं इस तुरकड़े नूं नमस्कार क्यों करां मैं तां गुरु का सिख। उस वक्त ते लोकां ने गल्लां कीतियां कि लगदा सरवर ने दी मत उल्टा दित्ती है ये पागल हो गया बौरा हो गया। दिन समय इस तरह दियां गल्लां करदे रहे। जदों रात होई अद्धी कु रात दे समय भाई साधु उठ के उह समाध ढा के मिट्टी च मिला दित्ती ते घर वाले सवेरे उठे उन्हां फिर बना दित्ती रात नूं ढा दिया करे उह दिने बना दिया करन। ਆਖਰਕਾਰ ਭਾਈ ਸਾਧੂ ਦੀ ਜਿੱਤ ਹੋ ਗਈ। ਇਸ ਪ੍ਰਕਾਰ ਨਾਲ ਗੁਰੂ ਘਰ ਦੀ ਸਿੱਖੀ ਨਾ ਧਾਰਨ ਕੀਤੀ। ਛੇਵੇਂ ਪਾਤਸ਼ਾਹ ਨੇ ਇਹਨਾਂ ਦੋਵਾਂ ਨੂੰ ਬਚਨ ਕੀਤਾ ਸੀ ਤੇ ਤੁਹਾਡੇ ਗ੍ਰਹਿ ਵਿਖੇ ਇੱਕ ਬੜਾ ਲਾਇਕ ਪੁੱਤਰ ਜਨਮ ਲਏਗਾ ਜਿਹੜਾ ਗੁਰੂ ਘਰ ਦਾ ਬੜਾ ਮਹਾਨ ਸਿੱਖ ਹੋਵੇਗਾ, ਬੜੀ ਭਾਵਨਾ ਵਾਲਾ ਸਿੱਖ ਹੋਵੇਗਾ। ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਉਹ ਬਚਨ ਪੂਰੇ ਹੋ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਪਾਵਨ ਇਤਿਹਾਸ ਸਰਵਣ ਕਰੀਏ। ਛੇਵੇਂ ਪਾਤਸ਼ਾਹ ਜੀ ਦੀ ਪਵਿੱਤਰ ਕਥਾ ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੂਰਨ ਪੇ ਨਵ ਮਾਸ ਜਬ ਉਪਜੇ ਸੁੱਤ ਬੜ ਭਾਗ।
ਜਦੋਂ ਵਿਆਹ ਤੋਂ ਸਮੇਂ ਤੋਂ ਕੁਝ ਸਮਾਂ ਬਾਅਦ 9 ਮਹੀਨਿਆਂ ਦਾ ਸਮਾਂ ਬਤੀਤ ਹੋਇਆ ਤੋ ਇਸ ਗੁਰਸਿੱਖ ਲੜਕੀ ਨੇ ਜੋ ਭਾਈ ਸਾਧੂ ਨਾਲ ਵਿਆਹੀ ਹੋਈ ਹੈ ਦੰਪਤੀ ਦੇ ਗ੍ਰਹਿ ਵਿਖੇ ਇੱਕ ਬਾਲਕ ਦਾ ਜਿਹੜਾ ਬੜੇ ਵੱਡੇ ਭਾਗ ਨੇ ਸਰਵੋਤਮ ਭਾਗ ਨੇ ਉਹ ਚੰਗਿਆਂ ਭਾਗਾਂ ਵਾਲਾ ਬਾਲਕ ਇਨ੍ਹਾਂ ਦੇ ਘਰ ਚ ਜਨਮ ਲੈ ਕੇ ਆਇਆ ਹੈ।
ਸੁੰਦਰ ਬਦਨ ਸੁਹਾਏ ਪਿੱਠ ਨਰ ਨਾਰੀ ਅਨੁਰਾਗ।
ਬੱਚਾ ਬਹੁਤ ਹੀ ਸੁੰਦਰ ਹੈ, ਉਹਦਾ ਸਰੂਪ ਬੜਾ ਸੁੰਦਰ ਹੈ, ਸੋਹਣਾ ਬਹੁਤ ਹੈ। ਜਿਤਨੇ ਨਗਰ ਦੇ ਨਰ ਨਾਰੀਆਂ ਨੇ ਸਾਰੇ ਵੇਖ ਵੇਖ ਕੇ ਬੜਾ ਅਨੁਰਾਗ ਕਰਦੇ ਨੇ ਬੱਚੇ ਨਾਲ, ਬੱਚੇ ਨਾਲ ਬੜਾ ਭਾਰੀ ਪਿਆਰ ਕਰਦੇ ਨੇ, ਪ੍ਰੇਮ ਕਰਦੇ ਹਨ।
ਜੋ ਪਈ ਪਯੋ ਬਰਖ ਦਿਨ ਕੋ ਜਬ ਬਾਲਕ।
ਇਸੇ ਤਰ੍ਹਾਂ ਜਦੋਂ ਕੁਝ ਕੁ ਦਿਨਾਂ ਦੀ ਉਮਰ ਉਸ ਬੱਚੇ ਦੀ ਬਾਲਕ ਦੀ ਹੋਈ ਹੈ,
ਇਹ ਗੁਰ ਟਿਗ ਪਹੁੰਚੇ ਤਤਕਾਲਕ।
ਭਾਈ ਸਾਧੂ ਜੀ ਔਰ ਇਨ੍ਹਾਂ ਦੀ ਘਰਵਾਲੀ ਆਪਣੇ ਇਸ ਬੱਚੇ ਨੂੰ ਨਾਲ ਲੈ ਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ, ਕਿਉਂਕਿ ਸਤਿਗੁਰੂ ਜੀ ਉਦੋਂ ਡਰੋਲੀ ਉਤਰੇ ਹੋਏ ਸਨ, ਇਹ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੇ ਚਰਨਾਂ ਚ ਆਪਣੇ ਬੱਚੇ ਨੂੰ ਲੈ ਕੇ ਆਏ ਹਨ।
ਸ੍ਰੀ ਹਰਗੋਬਿੰਦ ਹੁਤੇ ਸੁਦਾ ਸਰ।
ਕਹਿੰਦੇ ਉਸ ਵਕਤ ਜਦੋਂ ਇਨ੍ਹਾਂ ਦੇ ਗ੍ਰਹਿ ਵਿਖੇ ਬੱਚਾ ਹੋਇਆ ਉਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਸੀ, ਉਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਮ੍ਰਿਤਸਰ ਸਾਹਿਬ ਵਿਖੇ ਉਤਾਰਾ ਕੀਤਾ ਹੋਇਆ ਸੀ। ਜਦੋਂ ਬਚਨ ਕਰਕੇ ਗਏ ਸੀ ਉਦੋਂ ਪਹਿਲਾਂ ਡਰੋਲੀ ਆਏ ਹੋਏ ਸੀ, ਡਰੋਲੀ ਤੋਂ ਮਹਾਰਾਜ ਜੀ ਸ੍ਰੀ ਦਰਬਾਰ ਸਾਹਿਬ ਚਲੇ ਗਏ ਸੀ। ਉੱਥੇ ਹੀ ਜਦੋਂ ਬੱਚੇ ਦੀ ਕੁਝ ਕੁ ਉਮਰ ਹੋ ਗਈ, ਸਾਲ ਭਰ ਦਾ ਬੱਚਾ ਹੋ ਗਿਆ, ਉਹਨੂੰ ਆਪਣੇ ਨਾਲ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿਚ ਆਏ ਹਨ।
ਸਾਧੂ ਕੀਨ ਸ਼ਨਾਨ ਅਗਨ ਹਰ।
ਭਾਈ ਸਾਧੂ ਜੀ ਨੇ ਆ ਕੇ ਸ੍ਰੀ ਅੰਮ੍ਰਿਤਸਰ ਸਰੋਵਰ ਵਿਚ ਇਸ਼ਨਾਨ ਕੀਤਾ ਹੈ, ਐਸੇ ਪਾਵਨ ਸਰੋਵਰ ਚ ਇਸ਼ਨਾਨ ਕੀਤਾ ਜਿੱਥੇ ਇਸ਼ਨਾਨ ਕਰਕੇ ਪਾਪ ਕੱਟੇ ਜਾਂਦੇ ਹਨ।
ਜਥਾ ਸ਼ਕਤ ਤਰ ਪੇਟੇ ਅਗਾਰੀ।
ਇਸ਼ਨਾਨ ਪਾਨ ਕਰਕੇ ਫਿਰ ਇਹ ਸਤਿਗੁਰਾਂ ਦੇ ਦਰਬਾਰ ਚ ਆਇਆ, ਜਥਾ ਸ਼ਕਤ ਗੁਰੂ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿਚ ਇਹਨੇ ਭੇਟਾ ਭੇਟ ਕੀਤੀ ਹੈ।
ਹੱਥ ਜੋੜ ਕਰ ਬੰਧਨ ਤਾਰੀ।
ਹੱਥ ਜੋੜ ਕੇ ਬੜੇ ਹੀ ਅਦਬ ਨਾਲ ਸਤਿਕਾਰ ਨਾਲ ਸਤਿਗੁਰਾਂ ਨੂੰ ਵੰਦਨਾ ਕੀਤੀ, ਨਮਸਕਾਰ ਕੀਤੀ ਹੈ।
ਬਾਣੀ ਬਿਨਤੀ ਸਹਿਤੀ ਉਚਾਰੀ।
ਔਰ ਭਾਈ ਸਾਧੂ ਨੇ ਬੜੇ ਪਿਆਰ ਨਾਲ ਬੜੇ ਸਨਿਮਰ ਭਾਵ ਸਹਿਤ ਛੇਵੇਂ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਚ ਇਹਨੇ ਬੇਨਤੀ ਕੀਤੀ। ਬੇਨਤੀ ਕਰਦਿਆਂ ਕਹਿਣ ਲੱਗਾ,
ਤੁਮ ਕਿਰਪਾਲ ਵੈ ਕੁਮਤ ਬਿਦਾਰੀ।
ਕਹਿਣ ਲੱਗੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਤੁਸੀਂ ਮੇਰੇ ਤੇ ਕਿਰਪਾਲ ਹੋ ਕੇ ਦਇਆ ਕਰਕੇ ਮੇਰੀ ਜਿਹੜੀ ਖੋਟੀ ਮੱਤ ਹੈ ਉਹ ਦੂਰ ਕੀਤੀ। ਖੋਟੀ ਮੱਤ ਕਰਕੇ ਮਹਾਰਾਜ ਜੀ ਮੈਂ ਪੀਰ ਦੀ ਪੂਜਾ ਕਰਦਾ ਸੀ, ਲਾਲਾਂ ਵਾਲੇ ਪੀਰ ਨੂੰ ਮੰਨਦਾ ਸੀ, ਪਰ ਤੁਸੀਂ ਮੇਰੇ ਤੇ ਦਇਆ ਕਰਕੇ ਕਿਰਪਾ ਕਰਕੇ ਮੇਰੀ ਉਹ ਖੋਟੀ ਮਤ ਭੈੜੀ ਮਤ ਮੇਰੇ ਹਿਰਦੇ ਚੋਂ ਦੂਰ ਕੀਤੀ ਹੈ।
ਏ ਰਾਵਰ ਕੀ ਬਖਸ਼ੀ ਦਾਤ ਸੁੰਦਰ ਭਾਗਵਾਨ ਪਾਤਾਤ।
ਛੇਵੇਂ ਪਾਤਸ਼ਾਹ ਤੁਹਾਡੀ ਮਿਹਰ ਦ੍ਰਿਸ਼ਟੀ ਹੋਈ ਹੈ, ਆਪ ਜੀ ਦੀ ਰਹਿਮਤ ਸਦਕਾ, ਆਪ ਜੀ ਦੀ ਕਿਰਪਾ ਦ੍ਰਿਸ਼ਟੀ ਸਦਕਾ ਮੇਰੇ ਗ੍ਰਹਿ ਵਿਖੇ ਇੱਕ ਪੁੱਤਰ ਨੇ ਬੜੇ ਸੁੰਦਰ ਬਾਲਕ ਨੇ ਜਨਮ ਲਿਆ ਹੈ।
ਨਾਮ ਆਪ ਹੀ ਰਾਖਣ ਕਰੀਏ, ਹੋਏ ਸਿੱਖ ਤੁਮਰੋ ਬਾਕੀ ਉਚਰੀਏ।
ਸਤਿਗੁਰੂ ਜੀ ਆਪ ਜੀ ਕਿਰਪਾ ਕਰਕੇ ਦਇਆ ਕਰਕੇ ਮੇਰੇ ਇਸ ਬਾਲਕ ਦਾ ਨਾਮਕਰਨ ਕਰੋ। ਇਹ ਬੱਚਾ ਤੁਹਾਡੇ ਬਚਨਾਂ ਨਾਲ ਹੋਇਆ, ਕਿਰਪਾ ਕਰਕੇ ਆਪ ਹੀ ਤੁਸੀਂ ਇਸ ਬੱਚੇ ਦਾ ਨਾਮਕਰਨ ਕਰੋ, ਇਸ ਬੱਚੇ ਦਾ ਨਾਮ ਰੱਖੋ। ਖਾਲਸਾ ਜੀ, ਪੰਜ ਪ੍ਰਕਾਰ ਦੇ ਸੰਸਕਾਰ ਹੁੰਦੇ ਨੇ, ਉਹਨਾਂ ਚੋਂ ਇੱਕ ਨਾਮਕਰਨ ਸੰਸਕਾਰ ਹੈ। ਜਿਹੜਾ ਨਾਮਕਰਨ ਸੰਸਕਾਰ ਹੈ ਵੀ ਗੁਰੂ ਘਰ ਚ ਹੀ ਹੋਣਾ ਚਾਹੀਦਾ। ਗੁਰਸਿੱਖ ਬੱਚੇ ਦਾ ਜਿਹੜਾ ਨਾਂ ਹੈ ਉਹ ਗੁਰੂ ਘਰ ਦੇ ਵਿਚ ਹੀ ਮਹਾਰਾਜ ਜੀ ਦਾ ਸ਼ਬਦ ਲੈ ਕੇ ਨਾਂ ਰੱਖਣਾ ਚਾਹੀਦਾ। ਕਈ ਗੁਰਮੁਖ ਪਿਆਰੇ ਆਪਣੇ ਆਪ ਹੀ ਆਪਣੀ ਮਰਜ਼ੀ ਨਾਲ ਨਾਂ ਰੱਖ ਲੈਂਦੇ ਨੇ ਜੋ ਗੁਰਮਤ ਤੋਂ ਉਲਟ ਹੈ। ਗੁਰਮਤ ਇਹ ਕਹਿੰਦੀ ਹੈ ਵੀ ਜੇ ਕੋਈ ਮਹਾਰਾਜ ਜੀ ਨੇ ਬਾਲਕ ਦੀ ਦਾਤ ਦਿੱਤੀ ਹੈ, ਚਾਹੇ ਲੜਕਾ ਹੈ ਚਾਹੇ ਲੜਕੀ ਹੈ, ਉਹਦਾ ਨਾਮਕਰਨ ਗੁਰੂ ਕੀ ਹਜ਼ੂਰੀ ਵਿਚ ਕਰਨਾ ਚਾਹੀਦਾ। ਤੋ ਉਸ ਵਕਤ ਵੀ ਇਹ ਮਰਿਆਦਾ ਸੀ। ਭਾਈ ਸਾਧੂ ਜੀ ਆਪਣਾ ਲੜਕਾ ਲੈ ਕੇ ਛੇਵੇਂ ਪਾਤਸ਼ਾਹ ਦੇ ਚਰਣਾਂ ਚ ਆਏ ਨੇ, ਕਹਿੰਦੇ ਮਹਾਰਾਜ ਇਹ ਤੁਹਾਡੇ ਬਚਨਾਂ ਨਾਲ ਇਹਦਾ ਜਨਮ ਹੋਇਆ, ਤੁਸੀਂ ਕਿਰਪਾ ਕਰਕੇ ਇਹਦਾ ਨਾਮਕਰਨ ਆਪ ਆਪਣੇ ਮੁਖਾਰਬਿੰਦ ਚੋਂ ਕਰੋ।
ਸ੍ਰੀ ਗੁਰ ਪਿਖਿਓ ਰੂਪਿਆ ਬੇਰਾਮੂ, ਰੂਪ ਚੰਦ ਤਾਰਿਆਂ ਤੇ ਨਾਮੂ।
ਸਤਿਗੁਰੂ ਜੀ ਨੇ ਵੇਖਿਆ ਕਿ ਬੱਚਾ ਬਹੁਤ ਹੀ ਸੁੰਦਰ ਸੀ, ਬਾਲਕ ਬਹੁਤ ਹੀ ਸੁੰਦਰ ਗੋਰ ਵਰਣ ਸੀ, ਤੇ ਵੇਖ ਕੇ ਸਤਿਗੁਰ ਆਖਿਆ ਬੱਚਾ ਤਾਂ ਬੜਾ ਰੂਪਵਾਨ ਹੈ। ਸਤਿਗੁਰਾਂ ਨੇ ਬੱਚੇ ਦਾ ਨਾਮ ਹੀ ਰੂਪ ਤੋਂ ਰੱਖਿਆ, ਕਹਿੰਦੇ ਇਸ ਬਾਲਕ ਦਾ ਨਾਮ ਰੂਪ ਚੰਦ ਹੋਵੇਗਾ, ਇਸ ਬੱਚੇ ਦਾ ਨਾਮ ਰੂਪ ਚੰਦ ਹੋਵੇਗਾ, ਇਹ ਨਾਂ ਸਤਿਗੁਰਾਂ ਨੇ ਰੱਖਿਆ।
ਭਾਈ ਰੂਪਾ ਇਹੋ ਵਿਦਤਾਏ, ਗੁਰਸਿੱਖੀ ਕਰ ਹੈ ਅਧਿਕਾਏ।
ਸਤਿਗੁਰ ਆਖਿਆ ਇਹਦਾ ਨਾਮ ਰੂਪ ਚੰਦ ਹੋਵੇਗਾ, ਪਰ ਇਹਦਾ ਨਾਂ ਪੰਥ ਵਿਚ ਜਗਤ ਵਿਚ ਭਾਈ ਰੂਪਾ ਕਰਕੇ ਪ੍ਰਸਿੱਧ ਹੋਵੇਗਾ। ਭਾਈ ਰੂਪਾ ਕਰਕੇ ਇਹਦਾ ਨਾਂ ਪ੍ਰਸਿੱਧ ਹੋਵੇਗਾ, ਇਹ ਜਗਤ ਵਿਚ ਬਹੁਤ ਭਾਰੀ ਗੁਰਸਿੱਖੀ ਦਾ ਪ੍ਰਚਾਰ ਕਰੇਗਾ, ਔਰ ਆਪ ਵੀ ਇਹ ਗੁਰਸਿੱਖੀ ਦਾ ਧਾਰਨੀ ਹੋਵੇਗਾ, ਗੁਰਸਿੱਖੀ ਨੂੰ ਗ੍ਰਹਿਣ ਕਰਨ ਵਾਲਾ ਹੋਵੇਗਾ।
ਸੁਨ ਗੁਰ ਬਰ ਦਮ ਪਤੇ ਅਰ ਖਾਏ।
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਹ ਵਰ ਸੁਣ ਕੇ ਦੋਵੇਂ ਜੀ ਬੜੇ ਖੁਸ਼ ਹੋਏ, ਭਾਈ ਸਾਧੂ ਤੇ ਇਹਦੀ ਘਰ ਵਾਲੀ ਵੀ, ਦੋਵੇਂ ਹੀ ਬੜੇ ਖੁਸ਼ ਹੋਏ ਛੇਵੇਂ ਪਾਤਸ਼ਾਹ ਦਾ ਵਰ ਸੁਣ ਕੇ।
ਕੀਤਕ ਦਿਨ ਗੁਰ ਨਿਕਟ ਬਿਤਾਏ,
ਕੁਝ ਦਿਨ ਸਤਿਗੁਰਾਂ ਦੇ ਚਰਨਾਂ ਚ ਰਹਿ ਕੇ ਇਹਨਾਂ ਨੇ ਬਤੀਤ ਕੀਤੇ ਹਨ।
ਉਨ ਆਗਿਆਲੇ ਕਰ ਕਰ ਆਏ,
ਕੁਝ ਦਿਨ ਸਤਿਗੁਰਾਂ ਦੇ ਚਰਨਾਂ ਚ ਰਹਿ ਕੇ ਮਹਾਰਾਜ ਜੀ ਕੋਲੋਂ ਆਗਿਆ ਲੈ ਕੇ ਫਿਰ ਇਹ ਆਪਣੇ ਨਗਰ ਵਾਪਸ ਆਏ ਹਨ। ਤੁਕਲਾਣੀ ਨਗਰ ਦੇ ਵਸਿੰਦੇ ਸੀ, ਇਹ ਆਪਣੇ ਨਗਰ ਵਿਚ ਵਾਪਸ ਆਏ ਹਨ।
ਸਤਿਗੁਰ ਕੋ ਸਿਮਰਤ ਸੁਖ ਪਾਏ,
ਵਾਪਸ ਆਏ, ਵਾਪਸ ਆ ਕੇ ਸਤਿਗੁਰਾਂ ਦਾ ਸਿਮਰਨ ਕਰਦੇ ਰਹੇ, ਗੁਰੂ ਸਾਹਿਬ ਜੀ ਦਾ ਸਿਮਰਨ ਕਰਦੇ ਰਹੇ, ਸਤਿਗੁਰਾਂ ਨੂੰ ਸਿਮਰ ਕੇ ਇਨ੍ਹਾਂ ਨੇ ਬੜੇ ਭਾਰੀ ਸੁਖ ਪ੍ਰਾਪਤ ਕੀਤੇ।
ਖਸ਼ਟ ਮਾਸ ਕਬ ਬਰਖ ਬਿਤਾਵੇ,
ਕਹਿੰਦੇ ਇਸੇ ਤਰ੍ਹਾਂ ਛੇ ਕੁ ਸਾਲ, ਛੇ ਕੁ ਮਹੀਨੇ, ਕਦੇ ਇੱਕ ਸਾਲ ਦਾ ਸਮਾਂ ਬਤੀਤ ਕਰਕੇ
ਧਰੇ ਪਾਓ ਗੁਰ ਦਰਸ਼ਨ ਜਾਵੇ।
ਛੇ ਮਹੀਨਿਆਂ ਬਾਅਦ ਜਾਂ ਸਾਲ ਬਾਅਦ ਜਦੋਂ ਵੀ ਸਮਾਂ ਬਣਦਾ ਇਹ ਜਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਸਤਿਗੁਰਾਂ ਦੇ ਦਰਸ਼ਨ ਕਰਕੇ ਆਉਂਦੇ। ਦੋਵੇਂ ਜੀ ਆਪਣੇ ਬੱਚੇ ਨੂੰ ਵੀ ਨਾਲ ਲੈ ਕੇ ਜਾਂਦੇ ਨੇ, ਜਾ ਕੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਹਨ।
ਜਥਾ ਸ਼ਕਤ ਪਟ ਦਰਬ ਚੜਾਵੇ,
ਜਥਾ ਸ਼ਕਤ ਸਤਿਗੁਰਾਂ ਦੇ ਚਰਨਾਂ ਵਿਚ ਬਸਤਰ, ਦਸਵੰਧ ਦੀ ਮਾਇਆ ਜਾਂ ਹੋਰ ਕੋਈ ਚੰਗੀ ਵਸਤੂ ਵੇਖਦੇ ਨੇ ਤੇ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਕੇ ਆਉਂਦੇ ਨੇ।
ਲੈ ਆਇਸ ਪੁੰਨ ਨਿਜ ਘਰ ਆਵੇ,
ਕੁਝ ਸਮਾਂ ਸਤਿਗੁਰਾਂ ਦੇ ਚਰਨਾਂ ਚ ਰਹਿਣ ਤੋਂ ਬਾਅਦ ਮਹਾਰਾਜ ਜੀ ਕੋਲੋਂ ਆਗਿਆ ਲੈ ਕੇ ਫੇਰੇ ਵਾਪਸ ਆਪਣੇ ਗ੍ਰਾਮ ਮੁੜਦੇ ਹਨ।
ਪਾਰ ਪੁੱਤਰ ਕੋ ਕੀਨ ਬਡੇਰਾ,
ਇਦਾਂ ਸਮਾਂ ਬੀਤਦਾ ਜਾ ਰਿਹਾ, ਆਪਣੇ ਬੱਚੇ ਦੀ ਪਰਵਰਿਸ਼ ਕਰ ਰਹੇ ਭਾਈ ਰੂਪੇ ਦੀ, ਭਾਈ ਰੂਪੇ ਦੀ ਪਰਵਰਿਸ਼ ਕਰਕੇ ਆਪਣੇ ਬੱਚੇ ਨੂੰ ਇਨ੍ਹਾਂ ਨੇ ਬਡੇਰਾ ਕੀਤਾ ਹੈ, بچہ جوان ہون لگا ہے
سکھی میں چت جائے کنھیرا
بھائی روپا جویں جویں سما بیت رہا دن بیت رہے نے وڈا ہو رہا ہے کہندے تیویں تیویں گرو کی سکھی وچ اوہدا من پجدا چلیا جا رہا کھبدا چلیا جا رہا تیویں تیویں گرسکھی دی رنگن بھائی روپے دے من تے چڑھدی جا رہی ہے
پت ست سکھی ادک کمائی
دونوں پیو پترا نے بھائی سادھو نے اگوں انہاں دے پتر بھائی روپے نے دوواں نے گرو کی سکھی بڑی کمائی گرسکھی دی کمائی کیتی ہے
جسا ہوتی بو آکل جائی
کہندے جویں بھائی آکل جی دی لڑکی دے اندر گرسکھی سی نا جویں بھائی آکل نے کمائی ਉਦਾਂ ਉਹਦੀ ਅੱਗੋਂ ਲੜਕੀ ਵੀ ਗੁਰਸਿੱਖ ਸੀ ਉਸੇ ਤਰ੍ਹਾਂ ਉਹ ਲੜਕੀ ਦੇ ਪਤੀ ਭਾਈ ਸਾਧੂ ਤੇ ਅੱਗੋਂ ਉਹਨਾਂ ਦਾ ਪੁੱਤਰ ਭਾਈ ਰੂਪਾ ਉਸੇ ਤਰ੍ਹਾਂ ਗੁਰਸਿੱਖੀ ਦੀ ਕਮਾਈ ਕਰ ਰਹੇ ਨੇ
ਉਨ ਰੂਪਾ ਨਿਜ ਤ੍ਰਿਤ ਕੋ ਲਾਗੇ
ਭਾਈ ਰੂਪਾ ਜੀ ਫਿਰ ਆਪਣੇ ਕੰਮ ਚ ਲੱਗੇ ਇਹਨਾਂ ਦਾ ਕੰਮ ਸੀ ਤਰਖਾਣਾ ਦਾ ਲੱਕੜੀ ਦਾ ਕੰਮ ਕਰਦੇ ਸੀ ਤਰਖਾਣ ਜਾਤੀ ਸੀ ਤੋ ਉਸੇ ਤਰ੍ਹਾਂ ਜਿਵੇਂ ਇਹਨਾਂ ਦਾ ਬਾਪ ਲੱਕੜੀ ਦਾ ਕੰਮ ਕਰਦਾ ਸੀ ਭਾਈ ਸਾਧੂ ਉਸੇ ਤਰ੍ਹਾਂ ਅੱਗੋਂ ਭਾਈ ਰੂਪਾ ਜੀ ਵੀ ਉਹੀ ਕੰਮ ਉਹੀ ਕਿਰਤ ਕਰਨ ਲੱਗੇ
ਜਥਾ ਕਰਤੇ ਆਪਣੇ ਬਿਰਦੇ ਆਗੇ
ਜਿਵੇਂ ਇਹਨਾਂ ਦਾ ਵਡੇਰਾ ਕਿਰਤ ਕਰਦਾ ਸੀ ਇਹਨਾਂ ਦੇ ਬਜ਼ੁਰਗ ਕੰਮ ਕਰਦੇ ਸੀ ਲੱਕੜੀ ਦਾ ਦਰਵਾਜੇ ਬਣਾਉਣੇ ਜਾਂ ਹੋਰ ਕਈ ਕੰਮ ਕਰਨੇ ਉਸੇ ਤਰ੍ਹਾਂ ਭਾਈ ਰੂਪਾ ਜੀ ਵੀ ਉਹੀ ਕੰਮ ਕਰਨ ਲੱਗੇ
ਪਿਤਾ ਪੁੱਤਰ ਜੁਗ ਕਰੇ ਕਮਾਈ
ਦੋਵੇਂ ਪਿਓ ਪੁੱਤਰ ਰਲ ਕੇ ਹੁਣ ਕਮਾਈ ਕਰਦੇ ਨੇ ਪੁੱਤਰ ਭਾਈ ਰੂਪਾ ਵੀ ਹੁਣ ਜਵਾਨ ਹੋ ਗਿਆ ਜਿਵੇਂ ਪਿਤਾ ਕੰਮ ਕਰਦਾ ਇਸੇ ਤਰ੍ਹਾਂ ਪੁੱਤਰ ਵੀ ਕੰਮ ਕਰਦਾ ਪਹਿਲਾਂ ਕੱਲਾ ਭਾਈ ਸਾਧੂ ਕੰਮ ਕਰਦਾ ਸੀ ਹੁਣ ਰੂਪਾ ਪੁੱਤਰ ਵੀ ਨਾਲ ਰਲ ਗਿਆ ਹੁਣ ਦੋਵੇਂ ਪਿਓ ਪੁੱਤਰ ਰਲ ਕੇ ਕੰਮ ਕਰਦੇ ਤੇ ਕਮਾਈ ਕਰਦੇ ਨੇ
ਸਦਾ ਰਹੇ ਸਤਿਗੁਰ ਸ਼ਰਣਾਈ
ਜਿੱਥੇ ਦੁਨਿਆਵੀ ਕਮਾਈ ਕਰਦੇ ਨੇ ਉੱਥੇ ਅੰਤਰੀਵੀ ਕਮਾਈ ਵੀ ਕਰਦੇ ਨੇ ਸਦਾ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਚ ਰਹਿੰਦੇ ਹਨ
ਮਾਤ ਪਿਤਾ ਸਿੱਖ ਉਤੇ ਅਗਾਰੀ
ਪਹਿਲਾਂ ਇਹਨਾਂ ਦੇ ਮਾਤਾ ਪਿਤਾ ਸਿੱਖ ਸੀ ਮਾਤਾ ਵੀ ਸਿੱਖ ਸੀ ਅੱਗੋਂ ਪਿਤਾ ਵੀ ਭਾਈ ਸਾਧੂ ਵੀ ਗੁਰੂ ਘਰ ਦਾ ਸਿੱਖ ਹੈ
ਉਤਰ ਪਿਓ ਪ੍ਰੇਮੀ ਤਬ ਪਾਰੀ
ਉਸੇ ਤਰ੍ਹਾਂ ਅੱਗੋਂ ਪੁੱਤਰ ਵੀ ਬੜਾ ਪ੍ਰੇਮੀ ਹੋਇਆ ਗੁਰੂ ਘਰ ਦਾ ਭਾਈ ਰੂਪਾ ਵੀ ਉਸੇ ਤਰ੍ਹਾਂ ਆਪਣੇ ਪਿਤਾ ਵਾਂਗੂ ਮਾਤਾ ਵਾਂਗੂ ਇਹਨੇ ਵੀ ਗੁਰਸਿੱਖੀ ਦਾ ਪ੍ਰੇਮ ਆਪਣੇ ਹਿਰਦੇ ਚ ਧਾਰਨ ਕੀਤਾ
ਲਖੇ ਗੁਰੂ ਪਰਮੇਸ਼ਰ ਰੂਪ ਸਦਾ ਆਰਾਧੈ ਹਿਰਦੇ ਅਨੂਪ
ਸਤਿਗੁਰਾਂ ਨੂੰ ਪਰਮੇਸ਼ਰ ਦਾ ਰੂਪ ਜਾਣ ਕੇ ਸਦਾ ਸਤਿਗੁਰਾਂ ਦੀ ਆਰਾਧਨਾ ਕਰਦੇ ਮਹਾਰਾਜ ਜੀ ਨੂੰ ਬਾਰ ਬਾਰ ਆਰਾਧਦੇ ਨੇ ਬਾਰ ਬਾਰ ਸਿਮਰਦੇ ਹਨ
ਗੁਰੂ ਡਰੋਲੀ ਮੈਂ ਚਲ ਆਏ
ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿੰਨੇ ਨੂੰ ਉਹਨੇ ਨੂੰ ਜਦੋਂ ਭਾਈ ਰੂਪਾ ਜਵਾਨ ਹੋਇਆ ਨਾ ਤੇ ਦੂਜੀ ਵਾਰ ਛੇਵੇਂ ਪਾਤਸ਼ਾਹ ਡਰੋਲੀ ਆਏ ਜਦੋਂ ਆ ਕੇ ਵਿਸਾਖੀ ਦਾ ਜੋੜ ਮੇਲਾ ਮਨਾਇਆ ਜਦੋਂ ਜਨਮ ਹੋਇਆ ਉਦੋਂ ਪਹਿਲੀ ਵਾਰ ਆਏ ਸਨ ਸਤਿਗੁਰੂ ਹੁਣ ਦੂਜੀ ਵਾਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਇੱਥੇ ਆਏ ਤੇ ਭਾਈ ਰੂਪਾ ਵੀ ਜਵਾਨੀ ਦੇ ਨੇੜੇ ਕਿਸ਼ੋਰ ਅਵਸਥਾ ਚ 15-16 ਸਾਲ ਦੀ ਉਮਰ ਉਹਦੀ ਵੀ ਹੋ ਚੁੱਕੀ ਸੀ ਕਹਿੰਦੇ ਉਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਡਰੋਲੀ ਆਏ
ਸੁਨ ਮਨ ਵਿਖੇ ਅਦਤ ਹੁਲਸਾਏ
ਜਦੋਂ ਇਹਨਾਂ ਨੇ ਸੁਣਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਡਰੋਲੀ ਆਏ ਨੇ ਸੁਣ ਕੇ ਇਹਨਾਂ ਦੇ ਮਨ ਚ ਬੜਾ ਚਾਓ ਜਾ ਗਿਆ ਵੀ ਸਤਿਗੁਰੂ ਸਾਡੇ ਗੁਆਂਢ ਚ ਉਤਰੇ ਨੇ ਮਹਾਰਾਜ ਜੀ ਦੇ ਚੱਲ ਕੇ ਸਾਨੂੰ ਦਰਸ਼ਨ ਕਰਨੇ ਚਾਹੀਦੇ ਹਨ
ਦਰਸ਼ਨ ਦਿਵਸ ਵਿਸੋਏ ਕਰਿਓ
ਵਿਸਾਖੀ ਵਾਲੇ ਦਿਨ ਪਿਓ ਪੁੱਤਰ ਤੇ ਇਹਦੀ ਮਾਤਾ ਭਾਈ ਰੂਪੇ ਦੀ ਇਹ ਸਾਰੇ ਇਕੱਠੇ ਹੋ ਕੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਏ
ਨਿਤ ਪ੍ਰਤ ਪ੍ਰੇਮ ਹੋਤੀ ਉਰ ਹਰਿਓ
ਸਤਿਗੁਰਾਂ ਕੋਲ ਕੁਝ ਦਿਨ ਰਹਿ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਰਹੇ ਨਿਤਾ ਪ੍ਰਤੀ ਜਿਵੇਂ ਜਿਵੇਂ ਸਤਿਗੁਰਾਂ ਦੇ ਕੋਲ ਰਹਿੰਦੇ ਨੇ ਤਿਵੇਂ ਤਿਵੇਂ ਇਹਨਾਂ ਦੇ ਮਨ ਚ ਗੁਰੂ ਦਾ ਪ੍ਰੇਮ ਵਧਦਾ ਜਾ ਰਿਹਾ
ਆਗੇ ਆਲੇ ਨਿਜ ਘਰ ਕੋ ਆਏ
ਕੁਝ ਦਿਨਾਂ ਬਾਅਦ ਸਤਿਗੁਰਾਂ ਕੋਲੋਂ ਆਗਿਆ ਲੈ ਕੇ ਇਹ ਆਪਣੇ ਘਰ ਨੂੰ ਵਾਪਸ ਆਏ ਤੁਕਲਾਣੀ ਨਗਰ
ਗੁਰ ਜਸ ਕੈਤ ਸੁਨਤ ਸੁਖ ਪਾਏ
ਸਤਿਗੁਰਾਂ ਦਾ ਸੁਜਸ ਕਰਦੇ ਜਾਂਦੇ ਨੇ ਸਤਿਗੁਰਾਂ ਦਾ ਸੁਜਸ ਸੁਣਦੇ ਜਾਂਦੇ ਨੇ ਜਾਂ ਕਥਾ ਕਰਦੇ ਨੇ ਗੁਰੂ ਦੀ ਜਾਂ ਸੁਣਦੇ ਨੇ
ਪਿਤਾ ਪੂਤੇ ਆਪਸ ਮੈਂ ਸਦਾ
ਪਿਓ ਪੁੱਤਰ ਦੋਵੇਂ ਆਪਸ ਵਿੱਚ ਗੁਰਮਤ ਵਿਚਾਰ ਹੀ ਕਰਦੇ ਭਾਈ ਸਾਧੂ ਤੇ ਭਾਈ ਰੂਪਾ ਦੋਵੇਂ ਪਿਓ ਪੁੱਤਰ ਆਪਸ ਵਿਚ ਵੀ ਗੁਰੂ ਘਰ ਦੀਆਂ ਗੱਲਾਂ ਕਰਦੇ, ਸਤਿਗੁਰਾਂ ਦੇ ਇਤਿਹਾਸ ਦੀਆਂ ਗੁਰਬਾਣੀ ਦੀਆਂ ਗੱਲਾਂ ਕਰਦੇ ਨੇ।
ਗੁਰ ਕੀਰਤ ਪਾਖੇ ਜਦ ਕਦਾ,
ਜਦੋਂ ਕਦੋਂ ਵੀ ਆਪਸ ਵਿਚ ਰਲ ਕੇ ਜਦੋਂ ਕੰਮ ਕਾਰ ਕਰਦੇ ਨੇ, ਕੰਮ ਕਾਰ ਕਰਦਿਆਂ ਵੀ ਗੁਰੂ ਦੀ ਕੀਰਤੀ ਕਰਦੇ, ਕੰਮ ਕਾਰ ਕਰਦਿਆਂ ਸਤਿਗੁਰਾਂ ਦਾ ਸੁਜਸ ਕਰਦੇ ਤੇ ਸੁਣਦੇ ਹਨ।
ਜੇਠ ਮਾਸ ਆਇਓ ਜਿਸ ਕਾਲਾ,
ਖਾਲਸਾ ਜੀ ਇਸੇ ਤਰ੍ਹਾਂ ਕੁਝ ਸਮਾਂ ਬੀਤਿਆ, ਵਿਸਾਖ ਦਾ ਮਹੀਨਾ ਬੀਤਿਆ ਤੇ ਫਿਰ ਜੇਠ ਦਾ ਮਹੀਨਾ ਆ ਪਹੁੰਚਿਆ, ਜੇਠ ਦੀ ਤਪਦੀ ਗਰਮੀ ਆ ਪਹੁੰਚੀ।
ਚੰਡ ਸੂਰ ਤੇ ਕਾਮ ਵਿਸਾਲਾ,
ਹੁਣ ਜੇਠ ਦਾ ਮਹੀਨਾ ਗਰੀਖਮ ਰੁੱਤ ਦਾ ਬੜਾ ਗੂੜਾ ਮਹੀਨਾ, ਬੜੀ ਜ਼ਿਆਦਾ ਗਰਮੀ ਜੇਠ ਦੇ ਮਹੀਨੇ ਚ ਪੈਂਦੀ ਹੈ, ਸੂਰਗ ਦੀਆਂ ਲੋਆਂ ਚੱਲਦੀਆਂ, ਸੂਰਗ ਦੀ ਤਪਸ਼ ਪੈਂਦੀ ਹੈ।
ਦਸੋਂ ਦਿਸ਼ਤ ਮੈਂ ਤਪਤ ਤਨੇਰੀ,
ਦਸਾਂ ਦਿਸ਼ਾਵਾਂ ਵਿਚ ਤਪਤ ਪੈਂਦੀ ਹੈ, ਤਪਸ਼ ਪੈਂਦੀ ਹੈ, ਦੂਰ ਦੂਰ ਤੱਕ ਲੋਆਂ ਚੱਲ ਰਹੀਆਂ ਹਨ।
ਲੋਆਂ ਚੱਲੇ ਬੇਗ ਤਿਸ ਬੇਰੀ,
ਬੜੀਆਂ ਗਰਮ ਤੇ ਸੜਦੀਆਂ ਹੋਈਆਂ ਲੋਆਂ ਚੱਲਦੀਆਂ, ਸੂਰਜ ਬੜਾ ਜ਼ਿਆਦਾ ਤਪਦਾ, ਜੇਠ ਦਾ ਮਹੀਨਾ ਗਰਮੀ ਬਹੁਤ ਜ਼ਿਆਦਾ ਸੀ, ਉਨ੍ਹਾਂ ਲੂਆਂ ਦੇ ਨਾਲ ਸਰੀਰ ਲੁਚ ਲੁਚ ਪੈਂਦਾ, ਸਰੀਰ ਦੀ ਚਮੜੀ ਵੀ ਜਲ ਜਲ ਜਾਂਦੀ ਹੈ।
ਇੱਕ ਦਿਨ ਪਿਤਾ ਪੂਤ ਜੁਗ ਮਿਲੇ,
ਕਹਿੰਦੇ ਜੇਠ ਦੀ ਤਪਦੀ ਗਰਮੀ ਸੀ, ਇੱਕ ਦਿਨ ਦੋਵੇਂ ਪਿਓ ਤੇ ਪੁੱਤਰ ਆਪਸ ਵਿਚ ਮਿਲ ਕੇ,
ਬਾਡਣ ਕਾਠ ਬਹਿਰ ਕੋ ਚਲੇ,
ਲੱਕੜਾਂ ਵੱਢਣ ਵਾਸਤੇ ਬਾਹਰ ਜੰਗਲ ਨੂੰ ਚੱਲ ਪਏ। ਦੋਵੇਂ ਪਿਓ ਪੁੱਤਰਾਂ ਦਾ ਕੰਮ ਹੀ ਲੱਕੜੀ ਦਾ ਸੀ, ਇਹ ਕਹਿੰਦੇ ਦੋਵੇਂ ਪਿਓ ਪੁੱਤਰ, ਗਰਮੀ ਬਹੁਤ ਜ਼ਿਆਦਾ ਸੀ ਪਰ ਲੱਕੜਾਂ ਦੀ ਲੋੜ ਸੀ ਇਹਨਾਂ ਨੂੰ, ਇਹ ਲੱਕੜਾਂ ਵੱਢਣ ਵਾਸਤੇ ਦੋਵੇਂ ਪਿਓ ਪੁੱਤਰ ਬਾਹਰ ਨੂੰ ਜੰਗਲ ਨੂੰ ਚੱਲ ਪਏ।
ਉਤੇ ਦੂਰ ਸਾਧੂ ਤਬ ਕਹੇ,
ਭਾਈ ਸਾਧੂ ਨੇ ਵੇਖਿਆ ਵੀ ਜੰਗਲ ਦੂਰ ਹੈ, ਲੱਕੜਾਂ ਦੂਰੋਂ ਕੱਟ ਕੇ ਲਿਆਉਣੀਆਂ ਪੈਣੀਆਂ ਨੇ, ਇਸ ਕਰਕੇ ਭਾਈ ਸਾਧੂ ਨੇ ਆਪਣੇ ਪੁੱਤਰ ਭਾਈ ਰੂਪੇ ਨੂੰ ਆਖਿਆ,
ਹੇ ਸੁਤ ਜਲ ਪੂਨਾ ਭਰ ਲੀਜੈ,
ਕਹਿਣ ਲੱਗੇ ਬੇਟਾ ਆਪਾਂ ਦੂਰ ਜਾਣਾ, ਏਦਾਂ ਕਰ ਵੀ ਪਾਣੀ ਦਾ ਕੁੰਨਾ ਭਰ ਲੈ। ਕੁੰਨਾ ਮਿੱਟੀ ਦਾ ਬਣਿਆ ਹੋਇਆ ਇੱਕ ਬਰਤਨ ਹੁੰਦਾ ਹੈ, ਜਾਂ ਮਸ਼ਕ ਨੂੰ ਵੀ ਕਹਿ ਦਿੰਦੇ ਨੇ ਜਿਹੜੀ ਬਣੀ ਹੋਵੇ, ਛੋਟੀ ਮਸ਼ਕ ਉਹਨੂੰ ਵੀ ਕੁੰਨਾ ਕਹਿ ਦਿੰਦੇ ਨੇ। ਕਹਿਣ ਲੱਗਾ ਬੇਟਾ ਏਦਾਂ ਕਰ ਵੀ ਇੱਕ ਕੁੰਨਾ ਪਾਣੀ ਦਾ ਭਰ ਕੇ ਨਾਲ ਲੈ ਲੈ, ਕਿਉਂਕਿ ਗਰਮੀ ਬਹੁਤ ਹੈ, ਪਿਆਸ ਲੱਗੇਗੀ ਤੇ ਆਪਾਂ ਪਾਣੀ ਉੱਥੇ ਨੇੜੇ ਤੇੜੇ ਜੰਗਲ ਚ ਕਿਤੋਂ ਮਿਲਣਾ ਨੀ। ਮਾਲਵੇ ਦਾ ਇਲਾਕਾ ਉਦੋਂ ਜੰਗਲ ਦੇ ਇਲਾਕੇ ਚ ਪਾਣੀ ਨੀ ਸੀ ਲੱਭਦਾ, ਹੁਣ ਤਾਂ ਗੁਰੂ ਸਾਹਿਬ ਦੀ ਦਇਆ ਨਾਲ ਨਦੀਆਂ ਵਹਿੰਦੀਆਂ ਨੇ, ਦਰਿਆ ਵਹਿੰਦੇ ਨੇ ਇਸ ਇਲਾਕੇ ਚ, ਪਹਿਲਾਂ ਪਾਣੀ ਦੀ ਕਿਤੇ ਦੂਰ ਦੂਰ ਤੱਕ ਪਾਣੀ ਨੀ ਸੀ ਲੱਭਿਆ ਕਰਦਾ। ਇਸ ਕਰਕੇ ਭਾਈ ਸਾਧੂ ਨੇ ਆਖਿਆ ਬੇਟਾ ਆਪਾਂ ਦੂਰ ਜਾਣਾ ਲੱਕੜਾਂ ਕੱਟਣ ਵਾਸਤੇ, ਪਾਣੀ ਦੀ ਆਪਾਂ ਨੂੰ ਲੋੜ ਪਏਗੀ, ਇਸ ਕਰਕੇ ਤੂੰ ਇੱਕ ਕੁੰਨਾ ਪਾਣੀ ਦਾ ਭਰ ਕੇ ਘਰੋਂ ਨਾਲ ਲੈ ਲੈ।
ਸੁਨ ਰੂਪੇ ਤਬ ਨੀਰ ਨਵੀਨ,
ਇਹ ਸੁਣ ਕੇ ਭਾਈ ਰੂਪੇ ਨੇ ਪਿਤਾ ਦਾ ਹੁਕਮ ਮੰਨ ਕੇ ਉਸੇ ਵਕਤ ਇੱਕ ਕੁੰਨੇ ਵਿਚ ਨਵਾਂ ਸਵੱਛ ਨਿਰਮਲ ਜਲ ਭਰਿਆ ਹੈ।
ਆਚੀ ਰੀਤ ਪੂਰ ਕਰ ਲੀਨ,
ਕੁੰਨੇ ਨੂੰ ਬੜੇ ਭਲੇ ਪ੍ਰਕਾਰ ਨਾਲ ਚੰਗੇ ਢੰਗ ਨਾਲ ਉਹਨੂੰ ਭਰ ਲਿਆ, ਇਸ ਤਰੀਕੇ ਨਾਲ ਭਰਿਆ ਵੀ ਉਹ ਪਾਣੀ ਠੰਡਾ ਰਹੇ।
ਕੰਧੇ ਤਰ ਕੁਠਾਰ ਕੋ ਚਲੇ,
ਇਸ ਤਰ੍ਹਾਂ ਮੋਢਿਆਂ ਤੇ ਕੁਹਾੜੇ ਰੱਖ ਕੇ ਪਾਣੀ ਨਾਲ ਲੈ ਕੇ ਆਪਣੇ ਇਹ ਜੰਗਲ ਨੂੰ ਚੱਲ ਪਏ ਲੱਕੜਾਂ ਕੱਟਣ ਵਾਸਤੇ।
ਜਿਨਕੇ ਭਾਗ ਉਦਤ ਹੈ ਭਲੇ,
ਕਹਿੰਦੇ ਇਹੋ ਜਿਹੇ ਸਿੱਖ ਨੇ ਗੁਰੂ ਘਰ ਦੇ ਜਿਨ੍ਹਾਂ ਦੇ ਚੰਗੇ ਭਾਗ ਜਾਗੇ ਨੇ, ਜਿਨ੍ਹਾਂ ਦੇ ਕੋਈ ਸ੍ਰੇਸ਼ਟ ਕਰਮ ਜਾਗੇ ਹਨ, ਇਹ ਭਾਗਵਾਨ ਨੇ ਦੋਵੇਂ ਪਿਓ ਪੁੱਤਰ।
ਗਏ ਦੂਰ ਜਲ ਨਿਕਟੀ ਉਠਾਏ,
ਏਦਾਂ ਇਹ ਦੂਰ ਚਲੇ ਗਏ। ਉੱਥੇ ਅੱਜ ਕੱਲ ਖਾਲਸਾ ਜੀ ਗੁਰਦੁਆਰਾ ਜੰਡ ਸਾਹਿਬ ਬਣਿਆ ਹੋਇਆ ਮਾਲ ਵਿਚ, ਜਿੱਥੇ ਇਹ ਸਾਰਾ ਇਤਿਹਾਸ ਘਟਿਆ ਨਾ, ਜਿੱਥੇ ਸਾਰੀ ਖੇਡ ਵਰਤੀ ਹੈ, ਉਥੇ ਜੰਗਲ ਦੇ ਵਿਚ ਚਲੇ ਗਏ ਪਾਣੀ ਦੀ ਭਾਲ ਕਰਦਿਆਂ ਕਰਦਿਆਂ।
ਪਿੱਛੇ ਜਾਏ ਕਾਸ਼ਟ ਸਮੁਦਾਏ,
ਜਦੋਂ ਜੰਗਲ ਵਿਚ ਇਨ੍ਹਾਂ ਨੇ ਸੰਘਣੀਆਂ ਲੱਕੜੀਆਂ ਵੇਖੀਆਂ, ਵੇਖਿਆ ਵੀ ਇੱਥੇ ਚੰਗੀ ਲੱਕੜ ਸਾਨੂੰ ਵੱਢਣ ਨੂੰ ਮਿਲ ਸਕਦੀ ਹੈ।
ਉਤੋਂ ਜੰਡ ਤਰ ਇੱਕ ਵਿਸਾਲ,
ਇੱਕ ਜੰਡ ਸੀ, ਉਹ ਜੰਡ ਅੱਜ ਵੀ ਉਥੇ ਸੋਭਨੀਕ ਹੈ, ਉਹ ਜੰਡ ਉਥੇ ਅੱਜ ਵੀ ਸੁਭਾਏਮਾਨ ਹੈ। ਦਿਆਲਪੁਰ ਮਿਰਜਾ ਨੇੜੇ ਇੱਕ ਨਗਰ ਹੈ, ਬਿਲਕੁਲ ਉਹਦੇ ਨੇੜੇ ਉਹ ਸਥਾਨ ਹੈ ਜੰਡ ਸਰ ਸਾਹਿਬ। ਉਹ ਜੰਡ ਇਨ੍ਹਾਂ ਨੇ ਵੇਖਿਆ, ਜੰਡ ਬੜਾ ਮਜ਼ਬੂਤ ਤੇ ਸੰਘਣੀ ਛਾਂ ਵਾਲਾ ਸੀ, ਉਸ ਜੰਡ ਨੂੰ ਵੇਖ ਕੇ ਉਹਦੇ ਥੱਲੇ ਇਨ੍ਹਾਂ ਨੇ ਜਾ ਕੇ ਆਸਣ ਲਾਇਆ।
ਲਟਕਾਇਓ ਜਲ ਤਿਸ ਕੇ ਨਾਲ,
ਪਾਣੀ ਦਾ ਜਿਹੜਾ ਉਹ ਕੁੰਨਾ ਸੀ ਇਨ੍ਹਾਂ ਨੂੰ ਜੰਡ ਦੇ ਥੱਲੇ ਬੰਨ ਲਿਆ, ਕਿਉਂਕਿ ਥੱਲੇ ਰੱਖਦੇ ਤੇ ਤਪਦਾ ਹੋ ਜਾਣਾ ਸੀ, ਜੰਡ ਦੀ ਛਾਂ ਦੇ ਥੱਲੇ ਕਟਾਣੇ ਦੇ ਨਾਲ ਉਹ ਪਾਣੀ ਦਾ ਕੁੰਨਾ ਬੰਨ ਦਿੱਤਾ ਵੀ ਹਵਾ ਚੱਲੇਗੀ, ਪਾਣੀ ਠੰਡਾ ਰਹੇਗਾ, ਪੀਣ ਦੇ ਕੰਮ ਦੇ ਪੀਣ ਦੇ ਲਾਇਕ ਰਹੇਗਾ। ਇਸ ਤਰ੍ਹਾਂ ਇਹਨਾਂ ਨੇ ਉਹ ਜੰਡ ਦੇ ਥੱਲੇ ਉਹ ਪਾਣੀ ਦਾ ਕੁੰਨਾ ਬੰਨ ਦਿੱਤਾ, ਲਟਕਾ ਦਿੱਤਾ ਹੈ।
ਆਪਣ ਕਾਰ ਕੋ ਕਾਠ ਨਿਹਾਰੇ,
ਜਿਹੜੇ ਇਹਨਾਂ ਦੇ ਕੰਮ ਦੀ ਲੱਕੜੀ ਸੀ ਉਹ ਲੱਕੜੀ ਦੀ ਭਾਲ ਕਰਨ ਲੱਗੇ, ਜੰਗਲ ਦੇ ਵਿੱਚ ਲੱਕੜ ਲੱਭ ਕੇ ਕੱਟਣ ਲੱਗੇ।
ਕਾਟਣ ਲਾਗੇ ਹੱਥ ਕੁਠਾਰੇ,
ਹੱਥਾਂ ਚ ਦੋਵਾਂ ਪਿਓ ਪੁੱਤਰਾਂ ਨੇ ਕੁਹਾੜੇ ਫੜੇ ਹੋਏ ਨੇ। ਜਿਹੜੇ ਇਹਨਾਂ ਦੇ ਮਤਲਬ ਦੀ ਲੱਕੜੀ ਸੀ ਉਹ ਲੱਕੜੀ ਵੱਢ ਵੱਢ ਕੇ ਇਕੱਠੀ ਕਰਨ ਲੱਗੇ।
ਭੋਜਨ ਕਰ ਘਰ ਤੇ ਚੱਲ ਆਏ,
ਪ੍ਰਸ਼ਾਦਾ ਇਹ ਘਰੋਂ ਛੱਕ ਕੇ ਆਏ ਸੀ, ਲੰਗਰ ਪ੍ਰਸ਼ਾਦਾ ਇਹ ਘਰੋਂ ਛੱਕ ਕੇ ਟੁਰੇ ਸਨ।
ਤਪਤ ਕਾਮ ਤੇ ਪਏ ਤਿਸਾਰੇ,
ਗਰਮੀ ਬਹੁਤ ਜ਼ਿਆਦਾ ਸੀ, ਲੱਕੜਾਂ ਕੱਟਦਿਆਂ ਕੱਟਦਿਆਂ ਦੁਪਹਿਰ ਦਾ ਸਮਾਂ ਸੀ, ਲੱਕੜਾਂ ਵੱਢਦਿਆਂ ਇਹਨਾਂ ਨੂੰ ਪਿਆਸ ਲੱਗੀ, ਬਹੁਤ ਜ਼ਿਆਦਾ ਪਿਆਸ ਲੱਗੀ।
ਪਾਨ ਕਰਨ ਜਲ ਕੋ ਚੱਲ ਗਏ,
ਦੋਵੇਂ ਪਿਓ ਪੁੱਤਰ ਪਾਣੀ ਪੀਣ ਵਾਸਤੇ ਉਸੇ ਜੰਡ ਦੇ ਥੱਲੇ ਗਏ ਜਿੱਥੇ ਇਹਨਾਂ ਨੇ ਪਾਣੀ ਬੰਨਿਆ ਹੋਇਆ ਸੀ, ਥੱਲੇ ਲਟਕਾਇਆ ਹੋਇਆ ਸੀ ਜੰਡ ਦੇ ਥੱਲੇ ਉਹ ਕੁੰਨਾ, ਉਹ ਕੁੰਨਾ ਲੈਣ ਵਾਸਤੇ ਪਾਣੀ ਪੀਣ ਵਾਸਤੇ ਕੋਲ ਗਏ।
ਪਿਤ ਕੋ ਪਿਆਵਨ ਇਤ ਉਕਸਾਇਓ,
ਤੇ ਕਹਿੰਦੇ ਆਪਣੇ ਪਿਤਾ ਨੂੰ ਪਾਣੀ ਪਿਆਣ ਵਾਸਤੇ ਭਾਈ ਰੂਪਾ ਜੀ ਅੱਗੇ ਹੋ ਕੇ ਉੱਠੇ, ਭਾਈ ਸਾਧੂ ਜੀ ਨਾਲ ਬਹਿ ਗਏ, ਭਾਈ ਰੂਪਾ ਜੀ ਉੱਠ ਕੇ ਅੱਗੇ ਨੂੰ ਗਏ ਕਿ ਮੈਂ ਆਪਣੇ ਪਿਤਾ ਨੂੰ ਆਪ ਆਪਣੇ ਹੱਥੀ ਪਾਣੀ ਪਿਆਵਾਂ।
ਜਲ ਕੋ ਰੂਪੇ ਹੱਥ ਲਗਾਇਓ,
ਜਦੋਂ ਭਾਈ ਰੂਪੇ ਨੇ ਪਾਣੀ ਦੇ ਕੁੰਨੇ ਨੂੰ ਹੱਥ ਲਾਇਆ, ਕੁੰਨਾ ਲਾਇਆ ਨਾ, ਤੇ ਪਾਣੀ ਦੇ ਕੁੰਨੇ ਨੂੰ ਜਿਸ ਵੇਲੇ ਭਾਈ ਰੂਪੇ ਨੇ ਹੱਥ ਲਾਇਆ,
ਅਤ ਸੀਤਲ ਲਟਕਤ ਸੋ ਹੋਆ,
ਉਹ ਕੁੰਨਾ ਲਟਕਦਾ ਸੀ, ਲਟਕਣ ਕਰਕੇ ਪਾਣੀ ਬਹੁਤ ਜ਼ਿਆਦਾ ਠੰਡਾ ਹੋ ਗਿਆ, ਇੱਕ ਉਹਦੇ ਆਲੇ ਦੁਆਲੇ ਠੰਡਕ ਵਾਲਾ ਮਾਹੌਲ ਬਣਾਇਆ ਹਵਾ ਲੱਗਣ ਕਰਕੇ, ਤੇ ਉਹ ਪਾਣੀ ਬਹੁਤ ਜ਼ਿਆਦਾ ਠੰਡਾ, ਸ਼ੋਰੇ ਵਰਗਾ, ਕਹਿੰਦੇ ਜਿਵੇਂ ਮਾਨੋ ਵਿੱਚ ਬਰਫ਼ ਪਾਈ ਹੋਵੇ, ਇਸ ਤਰ੍ਹਾਂ ਬੜਾ ਠੰਡਾ ਪਾਣੀ ਭਾਈ ਰੂਪੇ ਨੇ ਵੇਖਿਆ।
ਅਦਕ ਤ੍ਰਿਖਾ ਤੇ ਪਿਤ ਬੋਜੋਆ,
ਵੇਖਿਆ ਵੀ ਇਹਦਾ ਪਿਤਾ ਬੜਾ ਪਿਆਸਾ ਹੈ ਤੇ ਉਹ ਪਾਣੀ ਦੀ ਮੰਗ ਕਰ ਰਿਹਾ।
ਕਹਿਓ ਤਬੇ ਹੇ ਪਿਤਾ ਸੁਣੀ ਜੈ,
ਭਾਈ ਰੂਪੇ ਨੇ ਜਦੋਂ ਪਾਣੀ ਨੂੰ ਹੱਥ ਲਾਇਆ ਨਾ, ਪਾਣੀ ਬੜਾ ਠੰਡਾ ਸੀ, ਸ਼ੀਤਲ ਪਾਣੀ, ਬਹੁਤ ਜ਼ਿਆਦਾ ਠੰਡਾ ਪਾਣੀ, ਇੱਦਾਂ ਲੱਗਦਾ ਸੀ ਵੀ ਜਿਵੇਂ ਬਰਫ਼ ਚੋਂ ਤਾਜ਼ਾ ਕੱਢਿਆ ਹੋਵੇ ਪਾਣੀ, ਤੇ ਵੇਖ ਕੇ ਹੱਥ ਲਾ ਕੇ ਪਾਣੀ ਨੂੰ ਛੂਹ ਕੇ ਭਾਈ ਰੂਪਾ ਜੀ ਆਪਣੇ ਪਿਤਾ ਭਾਈ ਸਾਧੂ ਜੀ ਨੂੰ ਕਹਿਣ ਲੱਗੇ,
ਅਸ ਸੀਤਲ ਜਲ ਬਿਮਲ ਜਨੀ ਜੈ,
ਕਹਿਣ ਲੱਗੇ ਪਿਤਾ ਜੀ ਪਾਣੀ ਬੜਾ ਠੰਡਾ ਹੈ, ਬਹੁਤ ਜ਼ਿਆਦਾ ਸ਼ੀਤਲ, ਜਦੋਂ ਘਰੋਂ ਲਿਆਏ ਸੀ ਉਦੋਂ ਨਹੀਂ ਸੀ ਠੰਡਾ, ਇੱਥੇ ਲਟਕਾਇਆ, ਇੱਥੇ ਪਤਾ ਨਹੀਂ ਕੀ ਕਲਾ ਵਰਤੀ ਹੈ ਕਿ ਪਾਣੀ ਬਹੁਤ ਹੀ ਜ਼ਿਆਦਾ ਸ਼ੀਤਲ ਤੇ ਠੰਡਾ ਹੈ ਔਰ ਬਿਮਲ ਹੈ।
ਲੂਵਨ ਲਗਵੇ ਛਾਇਆ ਪਿਛੇ,
ਹਾਲਾਂਕਿ ਲੂਆਂ ਚੱਲ ਰਹੀਆਂ, ਇੰਨੀਆਂ ਲੂਆਂ ਵਿੱਚ ਪਾਣੀ ਠੰਡਾ ਹੋ ਹੀ ਨਹੀਂ ਸਕਦਾ, ਇੰਨੀ ਲੂ ਚੱਲ ਰਹੀ ਹੈ, ਪਰ ਇੰਨੀਆਂ ਲੂਆਂ ਦੇ ਵਿੱਚ ਵੀ ਇਹ ਛਾਂ ਥੱਲੇ ਲਟਕਦਾ ਪਾਣੀ ਬਹੁਤ ਜ਼ਿਆਦਾ ਠੰਡਾ ਤੇ ਸ਼ੀਤਲ ਹੈ।
ਯਾ ਤੇ ਪਯੋ ਨਾਸ ਤਬ ਪਿਖੇ,
ਪਿਤਾ ਜੀ ਅੱਜ ਤੋਂ ਪਹਿਲਾਂ ਮੈਂ ਕਦੇ ਇੱਦਾਂ ਦੀ ਕਰਾਮਾਤ ਨਹੀਂ ਵੇਖੀ, ਇਹ ਤਾਂ 11 ਕਰਾਮਾਤ ਹੈ ਵੀ ਇੰਨੀ ਗਰਮੀ, ਆਲੇ ਦੁਆਲੇ ਲੂਆਂ ਚੱਲ ਰਹੀਆਂ, ਜੇਠ ਦੀ ਗਰਮੀ, ਸੂਰਜ ਤਪ ਰਿਹਾ ਤੇ ਪਾਣੀ ਲਟਕ ਰਿਹਾ ਛਾਂ ਦੇ ਥੱਲੇ, ਤੇ ਉਹ ਗਰਮ ਹੋਣ ਦੀ ਬਜਾਏ ਠੰਡਾ ਹੋ ਗਿਆ, ਉਹਨੂੰ ਤਾਂ ਗਰਮ ਹੋ ਜਾਣਾ ਚਾਹੀਦਾ ਸੀ ਲਟਕਦੇ ਨੂੰ, ਪਰ ਮਹਾਰਾਜ ਪਿਤਾ ਜੀ ਇਹ ਪਾਣੀ ਤਾਂ ਬਹੁਤ ਜ਼ਿਆਦਾ ਸ਼ੀਤਲ ਤੇ ਠੰਡਾ ਹੋ ਗਿਆ।
ਹਮ ਤੁਮ ਅਹੇ ਮਿਹਨਤੀ ਲੋਗ,
ਆਪਾਂ ਮਿਹਨਤੀ ਲੋਕ ਆ, ਮਿਹਨਤ ਕਰਕੇ ਮਜ਼ਦੂਰੀ ਕਰਕੇ ਖਾਣ ਵਾਲੇ ਬੰਦੇ ਹਾਂ।
ਸ਼ੋਭੇ ਅਸ ਵਸਤੂ ਕੇ ਨੈ ਜੋਗ,
ਪਾਣੀ ਬੜਾ ਪਵਿੱਤਰ ਹੈ, ਇਹ ਪਾਣੀ ਬੜਾ ਸ਼ੁਭ ਹੈ, ਬੜਾ ਹੀ ਨਿਰਮਲ ਹੈ ਪਿਤਾ ਜੀ, ਤੇ ਇਹ ਪਾਣੀ ਸਾਡੇ ਪੀਣ ਯੋਗ ਨਹੀਂ, ਅਸੀਂ ਤਾਂ ਮਿਹਨਤੀ ਮਜ਼ਦੂਰ ਆਦਮੀ ਨੀਵੇਂ ਲੋਕ ਆ, ਏਡਾ ਸੁੰਦਰ ਐਸਾ ਪਵਿੱਤਰ ਅੰਮ੍ਰਿਤ ਜਲ, ਇੰਨਾ ਠੰਡਾ ਠਾਰ ਸ਼ੀਤਲ ਜਲ, ਪਿਤਾ ਜੀ ਇਹ ਸਾਡੇ ਪੀਣ ਯੋਗ ਨਹੀਂ।
ਸਤਿਗੁਰ ਕੀ ਲਾਇਕ ਜਲ ਪਇਓ,
ਪਿਤਾ ਜੀ ਇਹ ਪਾਣੀ ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਦੇ ਪੀਣ ਯੋਗ ਹੈ, ਜਿਹੋ ਜਿਹਾ ਇਹ ਪਾਣੀ ਹੈ ਨਾ, ਨਿਰਮਲ ਠੰਡਾ ਸ਼ੀਤਲ, ਇਹੋ ਜਿਹਾ ਠੰਡਾ ਸ਼ੀਤਲ ਜਲ, ਇਹ ਤਾਂ 6ਵੇਂ ਪਾਤਸ਼ਾਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਛਕਣ ਦੇ ਯੋਗ ਹੈ।
ਅਤਿ ਉੱਤਮ ਜੋ ਸਭ ਜਗ ਨਾਇਕ, ਉੱਤਮ ਵਸਤ ਸਕਲ ਤਿੰਨ ਲਾਇਕ।
ਅਤਿ ਉੱਤਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਜੋ ਸਾਰੇ ਜਗਤ ਦੇ ਨਾਇਕ ਨੇ, ਐਸੀਆਂ ਉੱਤਮ ਵਸਤੂਆਂ ਉੱਤਮ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਵਾਸਤੇ ਯੋਗ ਨੇ। ਇਹ ਵੀ ਵਸਤੂ ਉੱਤਮ ਬਣ ਗਈ ਹੈ, ਜਲ ਬੜਾ ਉੱਤਮ ਹੈ, ਸਤਿਗੁਰੂ ਜੀ ਵੀ ਉੱਤਮ ਨੇ, ਤੇ ਦੁਨੀਆਂ ਦੀਆਂ ਜਿੰਨੀਆਂ ਉੱਤਮ ਵਸਤੂਆਂ ਨੇ ਉਹ ਸਤਿਗੁਰਾਂ ਦੇ ਯੋਗ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਯੋਗ ਨੇ।
ਸੁਮਤਵੰਤ ਜੇ ਨਰ ਲਖ ਲੇਤ,
ਜਿਹੜੇ ਸਮਰਥਵੰਤ ਸਿਆਣੇ ਨਰ ਇਹ ਉੱਤਮ ਵਸਤੂਆਂ ਵੇਖ ਲੈਂਦੇ ਨੇ, ਵੇਖ ਲੈਂਦੇ ਨੇ ਕਿ ਇਹ ਵਸਤੂ ਬੜੀ ਉੱਤਮ ਹੈ।
ਉੱਤਮ ਵਸਤ ਗੁਰਨ ਹਿਤ ਦੇਤ,
ਇਹੋ ਜੀ ਉੱਤਮ ਵਸਤੂ ਸਤਿਗੁਰਾਂ ਦੇ ਚਰਨਾਂ ਵਿਚ ਭੇਟ ਕਰਦੇ ਨੇ, ਇਹ ਜਾਣ ਕੇ ਕਿ ਗੁਰੂ ਸਾਹਿਬ ਜੀ ਦੇ ਨਿਮਿਤ ਹੋਣੀ ਚਾਹੀਦੀ, ਇਹ ਸਤਿਗੁਰਾਂ ਵਾਸਤੇ ਹੋਣੀ ਚਾਹੀਦੀ। ਜਿਹੜੇ ਉੱਤਮ ਨਰ ਨੇ ਉਹ ਵੇਖ ਲੈਣ ਇਹੋ ਜਿਹੀਆਂ ਉੱਤਮ ਵਸਤੂਆਂ, ਤੇ ਉਹਨਾਂ ਦੇ ਮਨ ਦੀ ਭਾਵਨਾ ਹੁੰਦੀ ਹੈ ਗੁਰੂ ਸਾਹਿਬ ਜੋਗੇ ਹੋਣੀ ਚਾਹੀਦੀ, ਸਤਿਗੁਰਾਂ ਦੇ ਕੋਲ ਹੋਣੀ ਚਾਹੀਦੀ। ਇਹ ਗੁਰਸਿੱਖਾਂ ਦੀ, ਪੁਰਾਣੇ ਸਿੱਖਾਂ ਦੀ ਭਾਵਨਾ ਸੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਹੈਦਰਾਬਾਦ ਦੇ ਨਿਜ਼ਾਮ ਵੱਲੋਂ ਭੇਜੀ ਹੋਈ ਚਾਨਣੀ ਵੇਖੀ, ਬੜੀ ਕੀਮਤੀ ਸਿਰ ਤੇ ਲੱਗੀ ਵੇਖੀ, ਤੇ ਇਕਦਮ ਉੱਠ ਕੇ ਪਰੇ ਹੋ ਕੇ ਖਲੋ ਗਏ, ਕਹਿੰਦੇ ਇਤਨੀ ਕੀਮਤੀ ਚਾਨਣੀ ਇਹ ਤਾਂ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਚ ਹੋਣੀ ਚਾਹੀਦੀ। ਉੱਤਮ ਵਸਤੂ ਕੋਈ ਵੀ ਸਿੱਖ ਵੇਖਦਾ ਤੇ ਉਹਦੀ ਦਿਲੀ ਖੁਆਇਸ਼ ਹੁੰਦੀ ਹੈ ਕਿ ਗੁਰੂ ਚਰਨਾਂ ਚ ਹੋਣੀ ਚਾਹੀਦੀ ਹੈ। ਅੱਜ ਕੱਲ ਦੇ ਸਿੱਖਾਂ ਦੇ ਵਿਚ ਤਾਂ ਸ਼ਾਇਦ ਇਹ ਕਮੀ ਆ ਰਹੀ ਹੈ, ਗਿਰਾਵਟ ਆ ਰਹੀ ਹੈ ਕਿ ਕੋਈ ਪੁਰਾਣੀ ਜੀ ਜ਼ੀਰਣ ਜੀ ਵਸਤੂ ਹੋਵੇ ਜਿਹੜੀ ਕਿਸੇ ਕੰਮ ਨਾ ਆਉਂਦੀ ਹੋਵੇ, ਕਹਿੰਦੇ ਚਲੋ ਗੁਰਦੁਆਰੇ ਦੇ ਆਉਂਦੇ ਹਾਂ ਉੱਥੇ ਕੰਮ ਆ ਜਾਏਗੀ, ਗੁਰੂ ਘਰ ਦੇ ਆਉਂਦੇ। ਏਦਾਂ ਦੀ ਬਿਰਤੀ ਵਾਲੇ ਲੋਕ ਵੀ ਹੈਣ, ਜਿਹੜਾ ਫਟਿਆ ਪੁਰਾਣਾ ਨੋਟ ਕਿਤੇ ਨਾ ਚੱਲੇ ਗੋਲਕ ਚ ਪਾ ਦਿਓ, ਚਲੋ ਉੱਥੇ ਤਾਂ ਚੱਲ ਹੀ ਜਾਣਾ। ਏਦਾਂ ਦੀਆਂ ਬਿਰਤੀਆਂ ਵਾਲੇ ਵੀ ਹੈ। ਭਾਈ ਰੂਪੇ ਨੇ ਆਖਿਆ, ਪਿਤਾ ਏਦਾਂ ਦਾ ਨਿਰਮਲ ਤੇ ਉੱਤਮ ਜਲ ਸਾਡੇ ਵਰਗੇ ਮਜ਼ਦੂਰਾਂ ਦੇ ਪੀਣ ਯੋਗ ਨਹੀਂ, ਇਹ ਤਾਂ ਉੱਤਮ ਸਤਿਗੁਰਾਂ ਵਾਸਤੇ ਉੱਤਮ ਵਸਤੂ ਹੈ। ਐਸੀ ਉੱਤਮ ਵਸਤੂ ਵੇਖ ਕੇ ਸਿੱਖ ਆਪਣੇ ਗੁਰੂ ਦੇ ਚਰਨਾਂ ਚ ਭੇਟ ਕਰਦੇ ਨੇ।
ਸੁਨ ਸਾਧੂ ਨਿਜ ਨੰਦਨ ਬੈਨ,
ਭਾਈ ਸਾਧੂ ਨੇ ਆਪਣੇ ਪੁੱਤਰ ਭਾਈ ਰੂਪੇ ਦੇ ਬਚਨ ਸੁਣੇ।
ਕਰਤ ਧਿਆਨ ਗੁਰ ਮੁੰਦਤ ਨੈਣ,
ਉਸੇ ਵੇਲੇ ਨੇਤਰ ਬੰਦ ਕਰ ਲਏ ਤੇ ਸਤਿਗੁਰਾਂ ਦਾ ਧਿਆਨ ਕੀਤਾ, ਸਤਿਗੁਰਾਂ ਦੀ ਆਰਾਧਨਾ ਕੀਤੀ।
ਹੁਣ ਉੱਠ ਲਗੇ ਕਾਟ ਵੇ ਲੱਕੜੀ,
ਸਤਿਗੁਰਾਂ ਦੀ ਆਰਾਧਨਾ ਕੀਤੀ, ਸਤਿਗੁਰੂ ਇਹ ਜਲ ਤੁਹਾਡੇ ਵਾਸਤੇ ਆ, ਕਿਰਪਾ ਕਰਕੇ ਆ ਕੇ ਇਸ ਜਲ ਨੂੰ ਅੰਗੀਕਾਰ ਕਰੋ। ਏਦਾਂ ਦੀ ਆਰਾਧਨਾ ਕਰਕੇ ਫਿਰ ਲੱਕੜਾਂ ਵੱਢਣ ਲੱਗ ਪਏ, ਫਿਰ ਲੱਕੜਾਂ ਕੱਟਣੀਆਂ ਸ਼ੁਰੂ ਕਰ ਦਿੱਤੀਆਂ।
ਪ੍ਰਥਮ ਨਾ ਪੀਵੇ ਟੇਕ ਸੋ ਪੱਕਰੀ,
ਇਹਨਾਂ ਨੇ ਟੇਕ ਫੜ ਲਈ ਸਤਿਗੁਰਾਂ ਦੇ ਚਰਨਾਂ ਦੀ, ਮਹਾਰਾਜ ਹੁਣ ਇਹ ਜਲ ਅਸੀਂ ਪਹਿਲਾਂ ਨਹੀਂ ਪੀਣਾ, ਤੁਹਾਨੂੰ ਛਕਾ ਕੇ ਬਾਅਦ ਵਿਚ ਵਧਿਆ ਹੋਇਆ ਛਕਾਂਗੇ, ਤੁਹਾਨੂੰ ਚਕਾਉਣ ਤੋਂ ਬਾਅਦ ਅਸੀਂ ਛਕਾਂਗੇ।
ਘਰੀ ਬਿਤਾਏ ਤ੍ਰਿਖਾ ਤੁਰ ਹੋਏ,
ਕਹਿੰਦੇ ਇਸ ਤਰ੍ਹਾਂ ਹੁਣ ਗਰਮੀ ਵੱਧ ਰਹੀ ਸੀ, ਨਾਲੇ ਕੰਮ ਵੀ ਕਰ ਰਹੇ ਸੀ, ਲੱਕੜੀ ਵੱਢ ਰਹੇ ਸੀ, ਪਿਆਸ ਹੋਰ ਜ਼ਿਆਦਾ ਵੱਧ ਗਈ।
ਹੁਣ ਹੱਟ ਤੈ ਆਏ ਮਿਲ ਦੋਏ,
ਕਹਿੰਦੇ ਫਿਰ ਵੱਢਦਿਆਂ ਵੱਢਦਿਆਂ ਲੱਕੜਾਂ ਜਲ ਦੇ ਕੋਲ ਚੱਲ ਕੇ ਆਏ।
ਜਬ ਸਾਧੂ ਨੇ ਹੱਥ ਲਗਾਇਓ,
ਭਾਈ ਸਾਧੂ ਨੇ ਹੁਣ ਜਲ ਦੇ ਕੁੰਨੇ ਨੂੰ ਹੱਥ ਲਾ ਕੇ ਫਿਰ ਦੁਬਾਰਾ ਵੇਖਿਆ।
ਜਲ ਕੂਨਾ ਅਤਿਸ਼ੈ ਸਿਤਲਾਇਓ,
ਜਦੋਂ ਹੱਥ ਲਾ ਕੇ ਵੇਖਿਆ ਤੇ ਜਲ ਵਾਲਾ ਕੁੰਨਾ ਬੜਾ ਠੰਡਾ ਠਾਰ ਸ਼ੀਤਲ ਹੈ, ਹੋਰ ਜ਼ਿਆਦਾ ਠੰਡਾ ਤੇ ਸ਼ੀਤਲ ਹੋ ਗਿਆ।
ਲੱਖ ਜਲ ਸੀਤਲ ਹਿਰਦੇ ਵਿਚਾਰਾ,
ਮਨ ਚ ਵਿਚਾਰ ਕੀਤੀ ਠੰਡਾ ਤੇ ਸ਼ੀਤਲ ਜਲ ਜਾਣ ਕੇ।
ਸੁਮਤਵੰਤ ਸੁਤ ਸਾਚ ਉਚਾਰਾ,
ਮੇਰੇ ਸਿਆਣੇ ਪੁੱਤਰ ਨੇ ਬਿਲਕੁਲ ਸੱਚੀ ਗੱਲ ਕਹੀ ਹੈ ਵੀ ਇਹ ਵਾਕਈ ਸਤਿਗੁਰਾਂ ਵਾਸਤੇ ਹੋਣਾ ਚਾਹੀਦਾ, ਇਹ ਜਲ ਤਾਂ ਵਾਕਈ ਗੁਰੂ ਦੇ ਛਕਣ ਯੋਗ ਹੈ। ਏਦਾਂ ਭਾਈ ਸਾਧੂ ਨੇ ਵੀ ਮਨ ਚ ਵਿਚਾਰ ਕੀਤੀ,
ਗੁਰ ਲਾਇਕ ਇਹ ਨਿਸ਼ਚਾ ਆਹਾ,
ਇਹ ਜਲ ਵਾਕਈ ਸਤਿਗੁਰਾਂ ਦੇ ਲਾਇਕ ਹੈ, ਇਹ ਤਾਂ ਬਿਲਕੁਲ ਸਤਿਗੁਰਾਂ ਦੇ ਯੋਗ ਹੈ।
ਕਉ ਆਨ ਕਰ ਪੀਵੈ ਕਹਾਂ,
ਪਰ ਸੋਚਦੇ ਨੇ ਵੀ ਇੱਥੇ ਜਲ ਪਿਆ ਡੋਲੀ ਨਗਰ, ਇੱਥੋਂ ਕਈ ਕੋਹ ਦੀ ਵਾਟ ਤੇ ਜਿੱਥੇ ਗੁਰੂ ਸਾਹਿਬ ਉਤਰੇ ਹੋਏ ਨੇ, ਉਥੋਂ ਇੱਥੇ ਆ ਕੇ ਸਤਿਗੁਰੂ ਜੀ ਜਲ ਭਲਾ ਕਿਵੇਂ ਪੀਣਗੇ, ਏਡੀ ਦੂਰ ਗਰਮੀ ਦੇ ਸਮਾਂ, ਜੇਠ ਦੇ ਮਹੀਨੇ ਦੀ ਗਰਮੀ, ਲੂਆਂ ਚੱਲ ਰਹੀਆਂ ਨੇ, ਇੰਨੀ ਦੂਰ ਭਲਾ ਆ ਕੇ ਸਤਿਗੁਰੂ ਜੀ ਜਲ ਕਿੱਥੇ ਛਕਣਗੇ?
ਸਤਿਗੁਰ ਡਰ ਡਰੋਲੀ ਡੇਰਾ,
ਸਤਿਗੁਰਾਂ ਨੇ ਤਾਂ ਇਸ ਵੇਲੇ ਡਰੋਲੀ ਵਿਚ ਡੇਰਾ ਕੀਤਾ ਹੋਇਆ।
ਤੀਸ ਕੋਸ ਕੋ ਪੰਥ ਕਨੇਰਾ,
ਔਰ ਡਰੋਲੀ ਨਗਰ ਦਾ ਜਿਹੜਾ ਡੇਰਾ ਉਹ ਇਸ ਵੇਲੇ 30 ਕੋਹ ਦੀ ਵਾਟ ਤੇ ਹੈ। ਜਿੱਥੇ ਇਨ੍ਹਾਂ ਨੇ ਪ੍ਰਣ ਕੀਤਾ ਨਾ, ਉਥੋਂ ਡਰੋਲੀ 30 ਕੋਹ ਦੀ ਵਾਟ ਤੇ ਸੀ। ਇਹਦੇ ਵੀ ਇਥੋਂ ਡਰੋਲੀ ਨਗਰ 30 ਕੋਹ ਦੀ ਵਾਟ ਤੇ ਹੈ।
ਪਰ ਸਮੇਂ ਇਸ ਕਾਮ ਵਿਸਾਲਾ,
ਹੁਣ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ, ਬਹੁਤ ਜ਼ਿਆਦਾ ਤਪਸ਼ ਪੈ ਰਹੀ ਹੈ, ਲੂਆਂ ਚੱਲ ਰਹੀਆਂ ਨੇ।
ਕਿਮ ਅਬ ਅਹੈ ਗੁਰੂ ਕਿਰਪਾਲਾ,
ਇਹੋ ਜੀ ਤਪਦੀ ਗਰਮੀ ਚ ਸਤਿਗੁਰੂ ਕਿਰਪਾਲ ਮਹਾਰਾਜ ਜੀ ਕਿਵੇਂ ਆਉਣਗੇ ਇੱਥੇ, ਕਿਵੇਂ ਆ ਕੇ ਚਰਨ ਪਾਉਣਗੇ, ਕਿਵੇਂ ਇੱਥੇ ਆ ਕੇ ਸਾਡੀ ਕਾਮਨਾ ਪੂਰੀ ਕਰਨਗੇ?
ਤਬ ਰੂਪੇ ਪਿਤ ਕੋ ਸਮਝਾਇਓ,
ਭਾਈ ਸਾਧੂ ਦੇ ਮਨ ਦਾ ਨਿਸ਼ਚਾ ਥੋੜਾ ਜਿਹਾ ਕੱਚਾ ਸੀ ਵੀ ਕਿਵੇਂ ਆਉਣਗੇ, ਪਰ ਭਾਈ ਰੂਪੇ ਨੇ ਆਪਣੇ ਪਿਤਾ ਨੂੰ ਸਮਝਾਇਆ। ਭਾਈ ਰੂਪਾ ਆਪਣੇ ਪਿਤਾ ਜੀ ਨੂੰ ਕਹਿਣ ਲੱਗਾ,
ਇਮ ਸੰਸੈ ਨੈ ਕਰਨ ਬਣ ਆਇਓ,
ਕਹਿਣ ਲੱਗੇ ਪਿਤਾ ਜੀ ਇਸ ਤਰ੍ਹਾਂ ਦਾ ਸੰਸਾ ਆਪਣੇ ਮਨ ਚ ਨਹੀਂ ਕਰਨਾ ਬਣਾਉਂਦਾ, ਇੱਦਾਂ ਦਾ ਸੰਦੇਹ ਇੱਦਾਂ ਦਾ ਸੰਸਾ ਆਪਣੇ ਮਨ ਚ ਨਾ ਕਰੋ।
ਸਰਬ ਸ਼ਕਤ ਮਾਲਕ ਗੁਰ ਪੂਰਾ, ਜੈ ਸਿਮਰੈ ਸਭ ਥਾਂ ਅਜੂਰਾ।
ਸਤਿਗੁਰੂ ਜੀ ਸਰਬ ਸ਼ਕਤੀਆਂ ਦੇ ਮਾਲਕ ਨੇ, ਪੂਰੇ ਸਤਿਗੁਰੂ ਨੇ, ਪਿਤਾ ਜੀ ਉਹਨਾਂ ਨੂੰ ਜਿੱਥੇ ਕੋਈ ਸਿਮਰਦਾ ਗੁਰੂ ਉੱਥੇ ਹੀ ਹਾਜ਼ਰ ਹੁੰਦਾ। ਜਿੱਥੇ ਵੀ ਕੋਈ ਸਿਮਰੇ, ਜਿੱਥੇ ਹਰ ਅਰਾਧਿਆ ਤਿੱਥੇ ਹਰ ਮਿੱਤ ਸਹਾਈ, ਜਿੱਥੇ ਵੀ ਕੋਈ ਅਰਾਧਨਾ ਕਰੇ ਸਤਿਗੁਰੂ ਉੱਥੇ ਹੀ ਹਾਜ਼ਰ ਹੁੰਦੇ ਨੇ।
ਹਮਰੋ ਪ੍ਰੇਮ ਪਰਣ ਨਿਰਭਾ ਹੈ,
ਮੈਨੂੰ ਇਹ ਭਰੋਸਾ ਹੈ ਪਿਤਾ ਜੀ ਕਿ ਜਿਹੜਾ ਸਾਡਾ ਪ੍ਰੇਮ ਹੈ, ਸਾਡਾ ਕੀਤਾ ਪ੍ਰਣ ਹੈ, ਇਸ ਪ੍ਰੇਮ ਤੇ ਪ੍ਰਣ ਨੂੰ ਸਤਿਗੁਰੂ ਜੀ ਜਰੂਰ ਪੂਰਾ ਕਰਨਗੇ।
ਪਾਨ ਕਰੇ ਲਾਇਕ ਨਿਜ ਚਾਹੈ,
ਇਹ ਜਲ ਜਰੂਰ ਸਤਿਗੁਰੂ ਜੀ ਆ ਕੇ ਛਕਣਗੇ, ਇਹ ਸਤਿਗੁਰਾਂ ਦੇ ਛਕਣ ਦੇ ਲਾਇਕ ਹੈ, ਔਰ ਆ ਕੇ ਜਰੂਰ ਅੰਗੀਕਾਰ ਕਰਨਗੇ।
ਹਿਮ ਕਹਿ ਗਏ ਕਾਰ ਕੋ ਕਰਬੇ,
ਇਹਦਾ ਕਹਿ ਕੇ ਫਿਰ ਕੰਮ ਕਰਨ ਲੱਗ ਪਏ।
ਕਰੀ ਨ ਗਈ ਹਟੇ ਪੁਨ ਪਰਬੇ,
ਪਿਆਸ ਲੱਗੀ ਸੀ ਹੁਣ ਕੰਮ ਹੋਇਆ ਨੀ ਨਾ ਕੋਲੋਂ, ਇਸ ਕਰਕੇ ਵਿੱਚੇ ਛੱਡ ਕੇ ਫਿਰ ਵਾਪਸ ਮੁੜਾਏ ਜੰਡ ਦੇ ਥੱਲੇ।
ਪਏ ਸਿਖਾ ਤੁਰ ਲੱਕੜੀ ਕਾਟੀ,
ਲੱਕੜਾਂ ਵੱਢਣ ਕਰਕੇ ਕੱਟਣ ਕਰਕੇ ਬਹੁਤ ਜ਼ਿਆਦਾ ਪਿਆਸੇ, ਪਿਆਸ ਬੜੀ ਇਹਨਾਂ ਨੂੰ ਲੱਗੀ ਹੋਈ ਹੈ।
ਸੁੱਕੇ ਓਠ ਲਾਗ ਮੁਖ ਲਾਟੀ,
ਬੁੱਧ ਸੁੱਕ ਗਏ ਪਿਆਸ ਨਾਲ, ਜ਼ੁਬਾਨ ਸੁੱਕ ਗਈ, ਮੂੰਹ ਦੀ ਜਿਹੜੀ ਲਾਰ ਹੈ ਉਹ ਵੀ ਸੁੱਕ ਗਈ।
ਅਤ ਸੀਤਲ ਜਲ ਉੱਤਮ ਜਾਨ,
ਪਾਣੀ ਬੜਾ ਉੱਤਮ ਹੈ, ਬੜਾ ਨਿਰਮਲ ਠੰਡਾ ਸ਼ੀਤਲ ਜਲ ਜਾਣ ਕੇ।
ਜਹਿਤ ਕਰਾਇਓ ਸ਼੍ਰੀ ਗੁਰਪਾਨ,
ਪਾਣੀ ਹੁਣ ਸਤਿਗੁਰਾਂ ਨੂੰ ਚਕਾਣਾ ਚਾਹੁੰਦੇ ਨੇ, ਉਹ ਜਲ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਚਕਾਣਾ ਚਾਹੁੰਦੇ ਹਨ।
ਖਿੰਨ ਬਦਨ ਮਨ ਉਮਗ ਵਡੇਰੀ,
ਜਿਹੜੇ ਇਹਨਾਂ ਦੇ ਉੱਤਰ ਗਏ, ਖੀਨ ਬਦਨ ਹੋ ਗਏ, ਮਨ ਦੇ ਵਿੱਚ ਉਮਕ ਬੜੀ ਹੈ ਵੀ ਗੁਰੂ ਸਾਹਿਬ ਜਰੂਰ ਆਉਣਗੇ, ਜਰੂਰ ਆ ਕੇ ਜਲ ਅੰਗੀਕਾਰ ਕਰਨਗੇ।
ਪਿਤਾ ਪੁੱਤਰ ਵਿਆਕੁਲ ਤਿਸ ਬੇਰੀ,
ਦੋਵੇਂ ਪਿਓ ਪੁੱਤਰ ਬੜੇ ਵਿਆਕੁਲ ਹੋਏ ਹੋਏ ਨੇ, ਪਿਆਸ ਨਾਲ ਬੇਬਲ ਹੋਏ ਹੋਏ ਨੇ।
ਸ਼੍ਰੀ ਹਰਗੋਬਿੰਦ ਮੰਦਰ ਅੰਦਰ,
ਇੱਧਰ ਤੇ ਇਹਨਾਂ ਦੀ ਹਾਲਤ ਸੀ, ਉਧਰ ਹੁਣ ਗੁਰੂ ਸਾਹਿਬ ਨੂੰ ਪ੍ਰੇਮ ਦੀ ਖਿੱਚ ਪਈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ, ਬੜਾ ਸੋਹਣਾ ਮੰਦਰ, ਬੜਾ ਸੋਹਣਾ ਮਕਾਨ ਹੈ ਜਿਹਦੇ ਵਿਚ ਸਤਿਗੁਰੂ ਜੀ ਲੇਟੇ ਹੋਏ ਸੀ।
ਥਿਰੇ ਪ੍ਰਿਅੰਕ ਪੀਠ ਮ੍ਰਿਦ ਸੁੰਦਰ,
ਬੜੀ ਸੋਹਣੀ ਕੋਮਲ ਸੇਜਾ ਪਲੰਘੇ ਦੀ, ਤੇ ਪਲੰਘੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਉਸ ਸਮੇਂ ਬਿਰਾਜੇ ਹੋਏ ਸਨ।
ਖਸ ਟਾਟੀ ਕੀਨੇ ਛਿੜਕਾਵ,
ਖਾਲਸਾ ਜੀ ਖਸ ਦੀਆਂ ਟਾਟੀਆਂ ਚਾਰੇ ਪਾਸੇ ਲਟਕਾਈਆਂ ਤੇ ਪਾਣੀ ਨਾਲ ਭਿਗੋਈਆਂ ਹੋਈਆਂ ਸੀ, ਜਿਵੇਂ ਅੱਜ ਕੱਲ ਕੂਲਰਾਂ ਵਿਚ ਟਾਟੀਆਂ ਟੰਗੀਆਂ ਹੁੰਦੀਆਂ ਨਾ ਖਸ ਦੀਆਂ, ਇੱਦਾਂ ਪੁਰਾਣੇ ਸਮੇਂ ਚ ਆਲੇ ਦੁਆਲੇ ਟੰਗ ਦਿੰਦੇ, ਪਾਣੀ ਨਾਲ ਭੇ ਦਿੰਦੇ ਸੀ, ਠੰਡੀ ਹਵਾ ਲੱਗ ਕੇ ਅੰਦਰ ਆਉਂਦੀ ਸੀ। ਕਹਿੰਦੇ ਖਸ ਦੀਆਂ ਟਾਟੀਆਂ ਲਾਈਆਂ ਹੋਈਆਂ, ਠੰਡੀ ਠੰਡੀ ਹਵਾ ਅੰਦਰ ਚੱਲ ਕੇ ਆ ਰਹੀ, ਛੇਵੇਂ ਪਾਤਸ਼ਾਹ ਮਹਾਰਾਜ ਜੀ ਪਲਘੇ ਤੇ ਲੇਟੇ ਸਨ।
ਅਰਕ ਗੁਲਾਬਨ ਕੰਦੀ ਉਲੀਚੇ,
ਔਰ ਬੜੇ ਚਾਓ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਲੇਟੇ ਹੋਏ, ਤੇ ਆਲੇ ਦੁਆਲੇ ਦਾ ਇਲਾਕਾ ਜਿਹੜਾ ਸੀ ਉਹ ਗੁਲਾਬ ਤੇ ਇਤਰ ਦੀਆਂ ਸੁਗੰਧੀਆਂ ਪਾ ਕੇ ਉੱਥੇ ਸੁਗੰਧੀ ਕੀਤੀ ਹੋਈ ਮਹਿਕ ਕੀਤੀ ਹੋਈ ਸੀ।
ਅਤਰ ਸੁਗੰਧਤ ਬਰਸਤਨ ਬੀਚੇ,
ਅਤਰ ਸੁਗੰਧੀ ਵਾਲਾ ਅਤਰ ਜਿਹੜਾ ਉਹ ਬਸਤਰਾਂ ਦੇ ਵਿੱਚ ਲੱਗਾ ਹੋਇਆ ਹੈ।
ਰਾਮੋ ਖਰੀ ਬਿਜਨ ਕੋ ਕਰੇ,
ਬੀਬੀ ਰਾਮੋ ਹੱਥ ਚ ਪੱਖਾ ਫੜਿਆ ਤੇ ਪੱਖਾ ਝੱਲ ਰਹੀ ਛੇਵੇਂ ਪਾਤਸ਼ਾਹ ਨੂੰ, ਪੱਖਾ ਝੱਲਣ ਦੀ ਸੇਵਾ ਕਰ ਰਹੀ ਹੈ।
ਸਾਈਂ ਦਾਸੇ ਬਾਤ ਉਚਰੇ,
ਭਾਈ ਸਾਈਂ ਦਾਸ ਜੀ ਲਾਗੇ ਬੈਠੇ ਬਚਨ ਕਰ ਰਹੇ ਨੇ।
ਕਰੀ ਪ੍ਰੇਮ ਨੇ ਖੇਚ ਬਡੇਰੀ,
ਉਧਰ ਭਾਈ ਰੂਪੇ ਤੇ ਭਾਈ ਸਾਧੂ ਦੇ ਮਨ ਦੇ ਪ੍ਰੇਮ ਨੇ ਬੜੀ ਭਾਰੀ ਖਿੱਚ ਕੀਤੀ। ਗੁਰੂ ਹਰਗੋਬਿੰਦ ਸਾਹਿਬ ਨੂੰ ਪ੍ਰੇਮ ਨੇ ਖਿੱਚਿਆ।
ਸਭ ਕੁਝ ਤਿਆਗ ਦੀਨ ਤਿਸ ਬੇਰੀ,
ਜੋ ਕੁਝ ਵੀ ਸੀ ਉਸ ਵਕਤ ਸਭ ਕੁਝ ਤਿਆਗ ਦਿੱਤਾ, ਸਭ ਕੁਝ ਛੱਡ ਦਿੱਤਾ। ਸੋਹਣਾ ਆਸਣ, ਸੋਹਣੀ ਠੰਡੀ ਹਵਾ ਚੱਲਦੀ ਸੀ, ਉਹ ਹਵਾ ਆਦਿਕ ਸੁਖ ਸਭ ਤਿਆਗ ਕੇ।
ਕਹਿਤ ਸ਼ਿਗਰ ਹੀ ਜੀਨ ਪਵਾਇਓ,
ਹੁਕਮ ਕੀਤਾ ਭਾਈ ਛੇਤੀ ਨਾਲ ਘੋੜੇ ਤੇ ਕਾਠੀ ਪਾਓ, ਛੇਤੀ ਨਾਲ ਘੋੜੇ ਤੇ ਕਾਠੀ ਪਾਓ।
ਚੜਬੇ ਹੇਤ ਤੁਰੰਗ ਮੰਗਾਇਓ,
ਘੋੜਾ ਮੰਗਵਾ ਲਿਆ ਚੜਨ ਵਾਸਤੇ ਸਤਿਗੁਰੂ ਛੇਵੇਂ ਪਾਤਸ਼ਾਹ ਨੇ।
ਭਏ ਇਕਾਕੀ ਤਬੇ ਅਸਵਾਰ,
ਪਲਾਕੀ ਮਾਰ ਕੇ ਘੋੜੇ ਤੇ ਸਵਾਰ ਹੋ ਕੇ ਇਕੱਲੇ ਹੀ ਚੱਲ ਪਏ ਗੁਰੂ ਹਰਗੋਬਿੰਦ ਸਾਹਿਬ ਜੀ।
ਮੈਂ ਦਾਸਨ ਦੁੱਖ ਸਕੇ ਸਹਾਰ,
ਕੋਈ ਸੇਵਾਦਾਰ ਵੀ ਨਾਲ ਨੀ ਲਿਆ, ਇਕੱਲੇ ਹੀ ਚੱਲ ਪਏ ਘੋੜੇ ਤੇ ਸਵਾਰ ਹੋ ਕੇ, ਕਿਉਂਕਿ ਆਪਣਿਆਂ ਦਾਸਾਂ ਦਾ ਦੁੱਖ ਸਤਿਗੁਰੂ ਸਹਾਰ ਨਹੀਂ ਸਕੇ, ਆਪਣਿਆਂ ਸੇਵਕਾਂ ਦਾ ਦੁੱਖ ਗੁਰੂ ਸਾਹਿਬ ਜੀ ਸਹਾਰ ਨਹੀਂ ਸਕੇ।
ਤੀਸ ਕੋਸ ਪਹੁੰਚੇ ਛਿਨ ਮਾਈ,
ਇੱਕ ਛਿਨ ਪਾਤਰ ਦੇ ਸਮੇਂ ਚ 30 ਕੋਹ ਦਾ ਪੈਂਡਾ ਤੈਅ ਕਰਕੇ ਉਥੇ ਆ ਪਹੁੰਚੇ ਜਿੱਥੇ ਜੰਡ ਥੱਲੇ ਭਾਈ ਰੂਪਾ ਤੇ ਭਾਈ ਸਾਧੂ ਬੇਹੋਸ਼ ਹਾਲਤ ਵਿਚ ਡਿੱਗੇ ਪਏ ਸਨ, ਪਿਆਸ ਕਰਕੇ ਬੇਹੋਸ਼ ਹੋਏ, ਬੇਸੁੱਧ ਹੋਏ ਪਏ ਸਨ। ਉਥੇ 30 ਕੋਹ ਦਾ ਪੈਂਡਾ ਤੈਅ ਕਰਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਪਹੁੰਚੇ ਨੇ।
ਹੋਏ ਤ੍ਰਿਖਾ ਤੁਰ ਇਤੀ ਉਤ ਜਾਰੀ,
ਇਹ ਬੜੇ ਬੇਬਲ ਪਿਆਸ ਕਰਕੇ ਇਧਰ ਉਧਰ ਜਾਂਦੇ ਹਨ।
ਜਿਮ ਜਲ ਪ੍ਰਾਪਤ ਕਉ ਨਾ ਹੋਆ,
ਇਧਰ ਗੁਰੂ ਹਰਗੋਬਿੰਦ ਸਾਹਿਬ ਉਥੇ ਆਪ ਪਹੁੰਚੇ ਤੇ ਸਤਿਗੁਰੂ ਦੀ ਜਾਣ ਬੁੱਝ ਕੇ ਨਾ ਏਦਾਂ ਕਰਨ ਲੱਗ ਪਏ ਵੀ ਸਤਿਗੁਰੂ ਜੀ ਜਲ ਲੱਭ ਰਹੇ ਨੇ, ਉਥੇ ਜਾਣ ਬੁੱਝ ਕੇ ਕਦੇ ਸੱਜੇ ਕਦੇ ਖੱਬੇ ਜਾਂਦੇ ਵੀ ਸਾਨੂੰ ਪਾਣੀ ਦੀ ਲੋੜ ਹੈ, ਜਲ ਦੀ ਲੋੜ, ਪਿਆਸ ਲੱਗੀ ਹੋਈ ਹੈ, ਸਾਨੂੰ ਜਲ ਚਾਹੀਦਾ ਹੈ।
ਜੰਗਲ ਵਿਖੇ ਪ੍ਰਮਤ ਥਲ ਜੋਆ,
ਸਾਰੇ ਜੰਗਲ ਦੀਆਂ ਥਾਵਾਂ ਚ ਸਤਿਗੁਰੂ ਜੀ ਭਰਮ ਕੇ ਆਏ, ਵੇਖ ਕੇ ਆਏ।
ਪਿਤਾ ਪੂਤ ਵਿਆਕੁਲ ਛਿਤ ਪਰੇ,
ਜਾ ਕੇ ਵੇਖਿਆ ਦੋਵੇਂ ਪਿਓ ਪੁੱਤਰ ਧਰਤੀ ਦੇ ਉੱਤੇ ਬੇਹੋਸ਼ ਹਾਲਤ ਚ ਪਏ ਨੇ, ਬੇਸੁੱਧ ਹੋਏ ਪਏ ਨੇ।
ਸ਼ੁਸ਼ਕ ਬਦਨ ਓਸ਼ਟ ਜੁਗ ਜੁਰੇ,
ਉਹਨਾਂ ਦਾ ਸੁੱਕਾ ਹੋਇਆ ਬੁੱਲ ਸੁੱਕ ਕੇ ਨਾਲ ਜੁੜ ਗਏ ਹੋਏ ਹਨ।
ਇੱਕ ਸਤਿਗੁਰ ਕੀ ਆਸਾ ਲਾਗੇ,
ਮਨ ਚ ਗੁਰੂ ਦੀ ਆਸਾ ਲੱਗੀ ਹੈ ਵੀ ਜਰੂਰ ਆਉਣਗੇ ਸਤਿਗੁਰੂ, ਆ ਕੇ ਜਰੂਰ ਜਲ ਛਕਣਗੇ ਤੇ ਸਤਿਗੁਰੂ ਜੀ ਦੇ ਛਕਣ ਤੋਂ ਬਾਅਦ ਅਸੀਂ ਜਲ ਛਕਣਾ, ਉਹ ਆਸਾ ਮਨ ਚ ਦੋਵਾਂ ਦੇ ਲੱਗੀ ਹੋਈ ਹੈ।
ਪਾਨ ਪਿਆਵਨ ਪਰ ਅਨੁਰਾਗੇ,
ਉਹ ਅਨੁਰਾਗ ਹੈ ਮਨ ਚ ਗੁਰੂ ਸਾਹਿਬ ਨੂੰ ਜਲ ਛਕਾਉਣਾ, ਭਾਵਨਾ ਨਾ ਹੁਣ ਹੈ ਤਾਂ ਸਾਦਾ ਜਿਹਾ ਸਧਾਰਨ ਜਲ ਹੀ ਹੈ ਨਾ, ਪਰ ਪ੍ਰੇਮ ਹੈ, ਉਸ ਪ੍ਰੇਮ ਨੇ ਉਸ ਜਲ ਨੂੰ ਕਿੰਨਾ ਕੀਮਤੀ ਬਣਾ ਦਿੱਤਾ ਹੈ ਕਿ ਖੁਦ ਗੁਰੂ ਹਰਗੋਬਿੰਦ ਸਾਹਿਬ 30 ਕੋਹ ਦਾ ਪੰਧ ਤੈਅ ਕਰਕੇ ਉੱਥੇ ਆਏ ਨੇ ਜਲ ਛਕਣ ਵਾਸਤੇ, ਉਹ ਪ੍ਰੇਮ ਨੇ ਜਲ ਨੂੰ ਕੀਮਤੀ ਬਣਾ ਦਿੱਤਾ ਹੈ। ਇੱਕੋ ਲਗਨ ਲੱਗੀ ਹੋਈ ਹੈ ਕਿ ਗੁਰੂ ਸਾਹਿਬ ਜੀ ਇਸ ਜਲ ਨੂੰ ਅੰਗੀਕਾਰ ਕਰ ਲੈਣ।
ਪੂਰਬ ਅਰਪ ਦੀਨ ਜਲ ਸੀਤਲ,
ਮਨ ਕਰਕੇ ਪਹਿਲਾਂ ਉਹ ਜਲ ਗੁਰੂ ਸਾਹਿਬ ਨੂੰ ਅਰਪਣ ਕਰ ਦਿੱਤਾ, ਸਤਿਗੁਰੂ ਇਹ ਜਲ ਤੁਹਾਡਾ, ਉਹ ਅਰਪਣ ਕਰ ਦਿੱਤਾ ਹੋਇਆ ਇਹਨਾਂ ਪਿਓ ਪੁੱਤਰਾਂ ਨੇ।
ਬਿਨ ਗੁਰ ਪੀਏ ਨਾ ਹੱਠ ਧਰ ਹੀਤਲ,
ਮਨ ਤੇ ਹੱਠ ਕੀਤਾ ਹੋਇਆ ਇਹਨਾਂ ਨੇ ਕਿ ਜਦੋਂ ਤੱਕ ਸਤਿਗੁਰੂ ਛਕਣਗੇ ਨਹੀਂ ਅਸੀਂ ਵੀ ਨਹੀਂ ਛਕਾਂਗੇ।
ਪ੍ਰਾਣ ਅੰਤ ਲੋ ਪ੍ਰੇਮ ਨਿਭਾਹਾ,
ਇੱਥੋਂ ਤੱਕ ਪ੍ਰਣ ਕਰ ਲਿਆ ਵੀ ਜੇ ਪਿਆਸ ਕਰਕੇ ਅੱਜ ਪ੍ਰਾਣ ਵੀ ਨਿਕਲ ਗਏ ਤੇ ਨਿਕਲ ਜਾਣ, ਪਰ ਸਤਿਗੁਰੂ ਛੇਵੇਂ ਪਾਤਸ਼ਾਹ ਨੂੰ ਇਹ ਜਲ ਜ਼ਰੂਰ ਛਕਾਉਣਾ ਹੈ। ਗੁਰੂ ਸਾਹਿਬ ਇਹ ਜਲ ਛਕਣਗੇ ਤਾਂ ਛਕਾਂਗੇ, ਨਹੀਂ ਤਾਂ ਪ੍ਰਾਣ ਵੀ ਨਿਕਲ ਜਾਣ ਤੇ ਕੋਈ ਪਰਵਾਹ ਨਹੀਂ।
ਕਿਮ ਗੁਰ ਨੇ ਆਵੇ ਤਿਨ ਪਾਹਾ,
ਜਿਨ੍ਹਾਂ ਦੇ ਅੰਦਰ ਇੰਨਾ ਪ੍ਰੇਮ ਸੀ ਗੁਰੂ ਕਿਉਂ ਨਾ ਆਉਂਦਾ ਉਹਨਾਂ ਦੇ ਕੋਲ, ਕਿਉਂ ਨਾ ਸਤਿਗੁਰੂ ਚੱਲ ਕੇ ਆਉਂਦੇ।
ਸਾਚ ਕਉ ਸੁਣ ਲਿਓ ਸਬੈ, ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ।
ਮਹਾਰਾਜ ਵਾਹਿਗੁਰੂ ਕਲਗੀ ਧਰ ਦੇ ਵੀ ਬਚਨ ਨਿਭਾਈ, ਜਿਹੜੇ ਪ੍ਰੇਮ ਕਰਦੇ ਨੇ ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ।
ਦੇਖ ਦੂਰ ਤੇ ਦੋਇਨ ਦਾਸਾ,
ਦੋਨਾਂ ਦਾਸਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੂਰੋਂ ਹੀ ਵੇਖਿਆ, ਜੰਡ ਥੱਲੇ ਪਿਆ ਹੋਇਆ।
ਉੱਚੇ ਸਤਿਗੁਰ ਬਾਤ ਪ੍ਰਕਾਸ਼ਾ,
ਉੱਚੀ ਆਵਾਜ਼ ਚ ਗੁਰੂ ਹਰਗੋਬਿੰਦ ਸਾਹਿਬ ਆਵਾਜ਼ ਮਾਰ ਕੇ ਬੋਲੇ,
ਉਹ ਤੁਮ ਪਰੇ ਬਤਾਵੋ ਹਮੇ।
ਮਹਾਰਾਜ ਜੀ ਕਹਿੰਦੇ ਉਹ ਭਾਈ ਕੌਣ ਉਹ ਲੇਟੇ ਹੋਏ, ਜਾਣੀ ਜਾਣ ਜਾਣਦੇ ਤੇ ਸਨ ਪਰ ਅਣਜਾਣ ਜੇ ਬਣੇ। ਸਤਿਗੁਰੂ ਜੀ ਕਹਿੰਦੇ ਉਹ ਭਾਈ ਕੌਣ ਹੋ ਜਿਹੜੇ ਇੱਥੇ ਲੇਟੇ ਹੋਏ ਹੋ।
ਤ੍ਰਿਖਾ ਬਿਖਾਦ ਦੇਤ ਇਹ ਸਮੇਂ,
ਬੜੀ ਭਾਰੀ ਤ੍ਰਿਖਾ ਪਿਆਸ ਸਾਨੂੰ ਇਸ ਸਮੇਂ ਲੱਗੀ ਹੋਈ ਹੈ।
ਜਲ ਜੰਗਲ ਮੈਂ ਨਾਇਨ ਪਾਵੇ,
ਸਾਨੂੰ ਜੰਗਲ ਦੇ ਵਿੱਚੋਂ ਕਿਤੇ ਪਾਣੀ ਨਹੀਂ ਮਿਲਿਆ।
ਖੋਜਤ ਫਿਰੇ ਹੱਥ ਨੇ ਆਵੇ,
ਬਹੁਤ ਥਾਵਾਂ ਤੇ ਲੱਭਿਆ ਪਰ ਸਾਨੂੰ ਪਾਣੀ ਹੱਥ ਨਹੀਂ ਆਇਆ।
ਸੁਣ ਗੁਹਾਰ ਕੋ ਆਖ ਉਗਾਰੀ,
ਸਾਨੂੰ ਪਾਣੀ ਚਾਹੀਦਾ ਭਾਈ ਜਲ ਛਕਾਓਗੇ। ਜਦੋਂ ਸਤਿਗੁਰਾਂ ਦੀ ਆਵਾਜ਼ ਸੁਣੀ ਨਾ, ਤੇ ਸੁਣ ਕੇ ਭਾਈ ਸਾਧੂ ਜੀ ਹੋਣੀ ਜਿਹੜੇ ਬੇਸੁੱਧ ਜਿਹੇ ਹੋਏ ਪਏ ਸੀ ਪਿਆਸ ਕਰਕੇ, ਇਹਨਾਂ ਨੇ ਆਪਣੀਆਂ ਅੱਖਾਂ ਉਘੇੜੀਆਂ ਨੇ।
ਉੱਠ ਸਾਧੂ ਵਿਆਕੁਲ ਦਿਖ ਭਾਰੀ,
ਭਾਈ ਸਾਧੂ ਜੋ ਬੜੇ ਵਿਆਕੁਲ ਸਨ ਪਿਆਸ ਕਰਕੇ ਹਿੰਮਤ ਕਰਕੇ ਉੱਠੇ।
ਹੋਣ ਪੁਕਾਰਤ ਜੰਗਲ ਮਾਈ,
ਸੋਚਿਆ ਵੀ ਜੰਗਲ ਦੇ ਵਿੱਚ ਇੱਥੇ ਭਲਾ ਕੌਣ ਹੈ ਜਿਹੜਾ ਇੱਥੇ ਆ ਕੇ ਸਾਨੂੰ ਆਵਾਜ਼ ਮਾਰ ਰਿਹਾ।
ਜੇਠ ਦੁਪਹਿਰੇ ਸਿਰ ਕਿਉਂ ਨਾਈ,
ਜੇਠ ਦੀ ਇੰਨੀ ਤਪਦੀ ਗਰਮੀ ਵੀ ਉਹ ਕੌਣ ਹੈ ਜਿਹੜਾ ਜੰਗਲ ਵਿੱਚ ਇੰਨੀ ਗਰਮੀ ਚ ਇੱਥੇ ਆਇਆ ਹੋਇਆ।
ਚੜ ਤੁਰੰਗ ਪਰ ਆਵਤ ਹੇਰੇ,
ਜਦੋਂ ਨਿਗਾਹ ਮਾਰ ਕੇ ਵੇਖਿਆ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਘੋੜੇ ਤੇ ਚੜ ਕੇ ਨੇੜੇ ਆ ਰਹੇ ਨੇ, ਛੇਵੇਂ ਪਾਤਸ਼ਾਹ ਮਹਾਰਾਜ ਜੀ ਲਾਗੇ ਆ ਰਹੇ ਨੇ।
ਸ੍ਰੀ ਹਰਗੋਬਿੰਦ ਹੈ ਇਸ ਬੇਰੇ,
ਵੇਖਿਆ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਹਨ।
ਜਿਮ ਬੋ ਤਪਤ ਗਯੋ ਸੁਕ ਨੀਰ,
ਕਹਿੰਦੇ ਜਿਵੇਂ ਤਪਸ਼ ਦੇ ਨਾਲ ਪਾਣੀ ਸੁੱਕ ਜਾਂਦਾ ਹੈ।
ਅਲਪ ਤਾਲ ਜੁਗ ਮੀਨ ਸਰੀਰ,
ਪਾਣੀ ਸੁੱਕ ਜਾਂਦਾ ਨਾ ਸਰੋਵਰਾਂ ਵਿੱਚ ਜਦੋਂ ਗਰਮੀ ਪੈਂਦੀ ਹੈ, ਤੇ ਕਹਿੰਦੇ ਉਸ ਵੇਲੇ ਜਿਹੜੀਆਂ ਪਾਣੀ ਵਿੱਚ ਮੱਛੀਆਂ ਹੁੰਦੀਆਂ ਸਰੋਵਰ ਵਿੱਚ ਉਹ ਤੜਫਦੀਆਂ ਨੇ।
ਤੜਫਤ ਇੱਕ ਪਰਮੇਸ਼ਰ ਆਸ,
ਉਹ ਤੜਫਦੀਆਂ ਨੇ ਇੱਕ ਪਰਮੇਸ਼ਰ ਦੀ ਆਸ ਰੱਖ ਕੇ।
ਹੋਏ ਜਲ ਤਰ ਗੁਰ ਪਹੁੰਚੇ ਪਾਸ,
ਉੱਥੇ ਮੀਂਹ ਪੈਂਦਾ ਤੇ ਉਹਨਾਂ ਦੀ ਪਿਆਸ ਬੁੱਝਦੀ ਆ। ਇਸੇ ਤਰ੍ਹਾਂ ਅੱਜ ਗੁਰੂ ਹਰਗੋਬਿੰਦ ਸਾਹਿਬ ਮੀਂਹ ਰੂਪ ਧਾਰ ਕੇ ਆਏ ਨੇ ਤੜਫਦੀਆਂ ਮੱਛੀਆਂ ਦੇ ਉੱਤੇ, ਭਾਈ ਸਾਧੂ ਤੇ ਭਾਈ ਰੂਪੇ ਤੇ ਦਇਆ ਕਰਨ ਵਾਸਤੇ ਆਏ ਨੇ।
ਜਥਾ ਕਮਲ ਜੁਗ ਕਾਮ ਤਪਾਏ,
ਮਾਨੋ ਜਿਵੇਂ ਦੋ ਕਮਲ ਦੇ ਫੁੱਲ ਗਰਮੀ ਨੇ ਤਪਾਏ ਹੋਣ।
ਜਲ ਬਿਹੀਨ ਹੋਏ ਕਰ ਮੁਰਝਾਏ,
ਮਾਨੋ ਜਿਵੇਂ ਪਾਣੀ ਤੋਂ ਬਿਨਾਂ ਦੋ ਕਮਲ ਦੇ ਫੁੱਲ ਮੁਰਝਾ ਰਹੇ ਸਨ।
ਨਦੀ ਰੂਪ ਗੁਰ ਪਹੁੰਚੇ ਆਏ,
ਉਹਨਾਂ ਕਮਲ ਦੇ ਫੁੱਲਾਂ ਨੂੰ ਖੜਾਉਣ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਨਦੀ ਰੂਪ ਹੋ ਕੇ ਆਏ ਨੇ।
ਬਿਨ ਜਲ ਪਾਨ ਉਠੇ ਹਰ ਖਾਏ,
ਕਹਿੰਦੇ ਉਸ ਵੇਲੇ ਉੱਠ ਖਲੋਤੇ ਨੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੂੰ ਵੇਖ ਕੇ ਦੋਵੇਂ ਪਿਓ ਪੁੱਤਰ ਉੱਠ ਖਲੋਤੇ ਨੇ।
ਸੁੱਤ ਰੂਪੇ ਸੰਗ ਸਾਧੂ ਕਹਿਓ,
ਭਾਈ ਸਾਧੂ ਆਪਣੇ ਪੁੱਤਰ ਰੂਪੇ ਨੂੰ ਕਹਿਣ ਲੱਗਾ,
ਉਠੋ ਗੁਰੂ ਮੈਂ ਆਵਤ ਲਇਓ।
ਕਹਿੰਦੇ ਬੇਟਾ ਰੂਪਾ ਉਠੋ, ਛੇਵੇਂ ਪਾਤਸ਼ਾਹ ਨੂੰ ਮੈਂ ਵੇਖ ਲਿਆਓ, ਵੇਖ ਸਾਹਮਣੇ ਗੁਰੂ ਹਰਗੋਬਿੰਦ ਸਾਹਿਬ ਘੋੜੇ ਤੇ ਬੈਠੇ ਸਾਡੀ ਭਾਵਨਾ ਪੂਰੀ ਕਰਨ ਵਾਸਤੇ ਆ ਗਏ ਨੇ।
ਭਏ ਤ੍ਰਿਖਾ ਤੁਰ ਜਾਚਤ ਨੀਰ,
ਪਿਆਸ ਕਰਕੇ ਪਿਆਸੇ ਹੋਏ ਪਾਣੀ ਦੀ ਮੰਗ ਕਰ ਰਹੇ ਨੇ।
ਕਰੋ ਪਿਆਵਨ ਧਰ ਕਰ ਧੀਰ,
ਖੇਤੀ ਲਿਆ ਬੇਟਾ ਜਲ ਤੇ ਧੀਰਜ ਧਾਰ ਕੇ ਸਤਿਗੁਰਾਂ ਨੂੰ ਜਲ ਛਕਾ ਦੇ।
ਮਿਰਤਕ ਸਮਾਨ ਹੁਤੋ ਮੁਰਝਾਇਓ,
ਰੂਪਾ ਉਦੋਂ ਮੁਰਦਿਆਂ ਵਾਂਗਰ ਹੋਇਆ ਹੋਇਆ ਸੀ, ਪਿਆਸ ਕਰਕੇ ਮੁਰਦਿਆਂ ਦੇ ਸਮਾਨ ਉਹ ਹੋਇਆ ਹੋਇਆ ਸੀ।
ਉੱਠਿਓ ਸੁਨਤ ਜਨ ਅਮੀ ਪਿਲਾਇਓ,
ਕਹਿੰਦੇ ਛਾਲ ਮਾਰ ਕੇ ਉੱਠ ਖਲੋਤਾ, ਮਾਨੋ ਜਿਵੇਂ ਮੁਰਦੇ ਚ ਜਾਨ ਪੈ ਗਈ ਵੀ ਸਤਿਗੁਰੂ ਜੀ ਆਏ ਨੇ। ਛਾਲ ਮਾਰ ਕੇ ਭਾਈ ਰੂਪਾ ਉੱਠ ਖਲੋਤਾ,
ਦੋਨੋ ਖਰੇ ਦੂਰ ਕਰ ਜੋੜੇ,
ਦੋਵੇਂ ਹੱਥ ਜੋੜ ਕੇ ਖਲੋ ਗਏ ਨੇ ਸਤਿਗੁਰਾਂ ਦੇ ਸਾਹਮਣੇ।
ਗੁਰ ਹੈ ਪ੍ਰੇਰ ਗਏ ਤਿੰਨ ਓਰੇ,
ਸਤਿਗੁਰੂ ਜੀ ਘੋੜਾ ਪ੍ਰੇਰ ਕੇ ਇਹਨਾਂ ਦੇ ਲਾਗੇ ਆ ਗਏ ਨੇ।
ਬਾਰ ਬਾਰ ਬਚ ਬਦਨ ਬਖਾਨੇ,
ਬਾਰ ਬਾਰ ਇਹ ਸਤਿਗੁਰੂ ਜੀ ਦੇ ਚਰਨਾਂ ਚ ਬੇਨਤੀ ਕਰਦੇ ਨੇ।
ਹਮ ਕੋ ਲਾਗੀ ਤ੍ਰਿਖਾ ਮਾਨੇ,
ਹਰ ਸਾਹਿਬ ਜੀ ਸਤਿਗੁਰੂ ਜੀ ਕੋਲ ਆਏ ਨਾ ਕੋਲ ਆ ਕੇ ਬਾਰ ਬਾਰ ਕਹਿੰਦੇ ਭਾਈ ਗੁਰਮੁਖੋ ਸਾਨੂੰ ਪਿਆਸ ਲੱਗੀ ਆ ਬੜੀ ਡਾਢੀ, ਸਾਨੂੰ ਜਲ ਚਾਹੀਦਾ, ਪਿਆਸ ਬੜੀ ਗੂੜੀ ਲੱਗੀ ਹੈ, ਬੜੀ ਦੂਰੋਂ ਆਏ ਆ ਜਲ ਛਕਣ ਵਾਸਤੇ, ਭਾਈ ਸਾਨੂੰ ਜਲ ਚਕਾਓ। ਇਹ ਤਾਂ ਬਾਰ ਬਾਰ ਛੇਵੇਂ ਪਾਤਸ਼ਾਹ ਜੀ ਕਹਿੰਦੇ ਨੇ,
ਖੋਜ ਰਹੇ ਜਲ ਕਤੂ ਨ ਪਾਇਓ,
ਬੜਾ ਲੱਭਿਆ ਆਲੇ ਦੁਆਲੇ ਪਰ ਸਾਨੂੰ ਕਿਤੇ ਪਾਣੀ ਨੀ ਮਿਲਿਆ।
ਜੇਠ ਦੁਪਹਿਰੇ ਬੋ ਸਪਤਾਇਓ,
ਜੇਠ ਦੀ ਬੜੀ ਤਪਦੀ ਗਰਮੀ ਹੈ, ਸਾਨੂੰ ਕਿਤੇ ਜਲ ਨੀ ਲੱਭਿਆ।
ਗਏ ਸਮੀਪ ਦੋਨ ਪਗ ਪਰੇ,
ਇਹ ਤਾਂ ਕਹਿੰਦੇ ਸਤਿਗੁਰੂ ਕੋਲ ਗਏ, ਦੋਵੇਂ ਸਤਿਗੁਰਾਂ ਦੇ ਚਰਨਾਂ ਤੇ ਢਹਿ ਪਏ।
ਪ੍ਰਭ ਜੀ ਜਲ ਸੋ ਤਿਆਰ ਹਮ ਕਰੇ,
ਅਸੀਂ ਤਾਂ ਪਹਿਲਾਂ ਹੀ ਜਲ ਤਿਆਰ ਕਰਕੇ ਰੱਖਿਆ ਵੀ ਤੁਸੀਂ ਜਰੂਰ ਆਓਗੇ। ਸਤਿਗੁਰੂ ਇਹ ਤਾਂ ਇੱਕ ਬਹਾਨਾ ਹੈ ਆਪ ਜੀ ਦਾ, ਤੁਸੀਂ ਤਾਂ ਸਾਡੀ ਭਾਵਨਾ ਪੂਰੀ ਕਰਨ ਵਾਸਤੇ ਆਏ ਹੋ।
ਪੂਨਾ ਜੰਡ ਬ੍ਰਿਛ ਲਟਕਾਇਓ,
ਪੂਨਾ ਜਿਹੜਾ ਪਾਣੀ ਦਾ ਜੰਡ ਦੇ ਦਰਖਤ ਨਾਲ ਲਟਕਾਇਆ ਹੋਇਆ ਬੱਧਾ ਹੋਇਆ ਸੀ,
ਲੱਗ ਲੋਵਾਂ ਅਤ ਹੀ ਸੀਤਲਾਇਓ,
ਲੋਵਾਂ ਲੱਗ ਕੇ ਉਹ ਅਤ ਸੀਤਲ ਹੋ ਗਿਆ, ਅਤ ਠੰਡਾ ਹੋ ਗਿਆ ਉਹ ਜਲ।
ਉੱਚਤੇ ਆਪ ਕੇ ਪਾਣੀ ਜਾਣਾ,
ਮਹਾਰਾਜ ਉਹ ਤੁਹਾਡੇ ਛਕਣ ਦੇ ਉਚਿਤ ਜਾਣ ਕੇ,
ਭਏ ਤ੍ਰਿਖਾ ਤੁਰ ਕਰਿਓ ਨਾ ਪਾਨਾ,
ਤੁਹਾਡੇ ਵਾਸਤੇ ਰੱਖ ਲਿਆ, ਪਿਆਸ ਸਾਨੂੰ ਵੀ ਬੜੀ ਲੱਗੀ ਹੈ, ਪਰ ਮਹਾਰਾਜ ਅਸੀਂ ਉਹ ਜਲ ਆਪ ਨਹੀਂ ਛਕਿਆ, ਇਹ ਭਾਵਨਾ ਕਰਕੇ ਕਿ ਪਹਿਲਾਂ ਗੁਰੂ ਸਾਹਿਬ ਨੂੰ ਚਕਾਵਾਂਗੇ।
ਗਹਿਰ ਤਾਪ ਸਤਿਗੁਰੂ ਉਤਾਰੇ,
ਕਹਿ ਕੇ ਸਤਿਗੁਰਾਂ ਦੇ ਚਰਨਾਂ ਦੀ ਰਕਾਬ ਫੜ ਕੇ ਨਾ ਸਤਿਗੁਰਾਂ ਨੂੰ ਥੱਲੇ ਉਤਾਰਿਆ।
ਤਨ ਕੋ ਬਸਨ ਪ੍ਰਿਥੀ ਪਰ ਡਾਰੇ,
ਜਿਹੜਾ ਚਾਦਰਾ ਸੀ ਮੋਢੇ ਤੇ ਭਾਈ ਸਾਧੂ ਦੇ ਥੱਲੇ ਜ਼ਮੀਨ ਤੇ ਡਾਹ ਦਿੱਤਾ ਸਤਿਗੁਰਾਂ ਦੇ ਬੈਠਣ ਵਾਸਤੇ।
ਹੱਥ ਜੋੜ ਉਪਰ ਬੈਠਾ,
ਹੱਥ ਜੋੜ ਕੇ ਉਸ ਚਾਦਰੇ ਦੇ ਉੱਤੇ ਮਹਾਰਾਜ ਜੀ ਨੂੰ ਬਿਠਾ ਦਿੱਤਾ।
ਪਾਤਨ ਕੋ ਡੋਨਾ ਕਰ ਲਿਆਏ,
ਲਾਗੇ ਜੰਗਲ ਸੀ ਨਾ, ਪੱਤਿਆਂ ਦਾ ਡੋਨਾ ਤਿਆਰ ਕੀਤਾ ਭਾਈ ਸਾਧੂ ਨੇ, ਉਸੇ ਵੇਲੇ ਪੱਤਿਆਂ ਦਾ ਡੁੱਨਾ ਤਿਆਰ ਕੀਤਾ।
ਸਭ ਰੂਪੇ ਜਲ ਤਰੇ ਉਤਾਰਾ,
ਭਾਈ ਸਾਧੂ ਨੇ ਡੁੱਨਾ ਬਣਾਇਆ ਪੱਤਿਆਂ ਦਾ, ਭਾਈ ਰੂਪੇ ਨੇ ਜਲ ਦਾ ਕੁੰਨਾ ਲਾਇਆ ਥੱਲੇ, ਉਸ ਵਕਤ ਉਹ ਜਲ ਦਾ ਕੁੰਨਾ ਥੱਲੇ ਲਾ ਕੇ,
ਪਰ ਡੋਨਾ ਸਾਧੂ ਕਰ ਤਾਰਾ,
ਉਹ ਡੁੱਨਾ ਪਾਣੀ ਦਾ ਜਲ ਦਾ ਭਰਿਆ, ਪਾਣੀ ਬੜਾ ਠੰਡਾ ਨਿਰਮਲ ਜਲ ਸੀ, ਉਹ ਜਲ ਦਾ ਭਰਿਆ ਹੋਇਆ ਡੁੱਨਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਕੀਤਾ।
ਸ੍ਰੀ ਹਰਗੋਬਿੰਦ ਕੋ ਪਕਰਾਇਓ, ਕਰਿਓ ਪਾਨ ਉਨ ਪਾਕੀ ਅਲਾਇਓ,
ਸਤਿਗੁਰਾਂ ਨੂੰ ਜਲ ਦਾ ਡੁੱਨਾ ਫੜਾਇਆ, ਛੇਵੇਂ ਪਾਤਸ਼ਾਹ ਨੇ ਉਹ ਜਲ ਛਕਿਆ ਤੇ ਛਕ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬੋਲੇ,
ਜਲ ਐਸੋ ਕਬ ਪੀਓ ਨਾ ਆਗੇ, ਕਿਨਹੂ ਨਾ ਦੀਨਸ ਕਰ ਅਨੁਰਾਗੇ।
ਕਹਿੰਦੇ ਭਾਈ ਸਾਧੂ, ਭਾਈ ਰੂਪਾ ਜੀ, ਏਦਾਂ ਦਾ ਜਲ ਅੱਜ ਤੋਂ ਪਹਿਲਾਂ ਕਦੇ ਅਸੀਂ ਨਹੀਂ ਛਕਿਆ। ਏਦਾਂ ਦਾ ਜਲ ਅੱਜ ਤੋਂ ਪਹਿਲਾਂ ਕਦੇ ਅਸੀਂ ਨਹੀਂ ਛਕਿਆ, ਜਿਹੋ ਜਿਹਾ ਜਲ ਅੱਜ ਤੁਸੀਂ ਪ੍ਰੇਮ ਧਾਰ ਕੇ ਸਾਨੂੰ ਛਕਾਇਆ।
ਸਾਧਕ ਤ੍ਰਿਖਾ ਕਰ ਪਾਨ ਮਿਟਾਈ, ਅਬ ਤੁਮ ਪੀਓ ਜੀਓ ਸੁਖਦਾਈ।
ਸਾਨੂੰ ਬੜੀ ਪਿਆਸ ਲੱਗੀ ਸੀ, ਇਹ ਜਲ ਛਕ ਕੇ ਅਸੀਂ ਪਿਆਸ ਮਿਟਾਈ ਹੈ, ਭਾਈ ਸਾਧੂ ਜੀ, ਭਾਈ ਰੂਪਾ ਜੀ, ਹੁਣ ਤੁਸੀਂ ਵੀ ਇਹ ਜਲ ਛਕ ਕੇ ਆਪਣੀ ਪਿਆਸ ਦੂਰ ਕਰੋ।
ਹਿਮ ਅਰ ਸ਼ੋਰੇ ਮੈਂ ਤਰ ਰਾਖਾ,
ਏਦਾਂ ਲੱਗਦਾ ਵੀ ਜਿਵੇਂ ਬਰਫ ਤੇ ਸ਼ੋਰੇ ਵਿਚ ਪਾਣੀ ਰੱਖਿਆ ਹੋਵੇ।
ਅਤ ਸੀਤਲ ਕਰਵੇ ਅਭਿਲਾਖਾ,
ਅਤ ਸੀਤਲ ਕਰਨ ਦੀ ਅਭਿਲਾਖਾ ਰੱਖ ਕੇ ਰੱਖਿਆ ਹੋਵੇ।
ਇਸ ਜਲ ਸਮ ਹਮ ਕਬੂ ਨਾ ਪੀਓ,
ਨਹੀਂ ਪੀਤਾ ਇਹੋ ਜਿਹਾ ਜਲ ਅੱਜ ਤੋਂ ਪਹਿਲਾਂ ਕਦੇ ਅਸੀਂ ਨਹੀਂ ਛਕਿਆ, ਏਦਾਂ ਦਾ ਜਲ ਜਿਹੜਾ ਅੱਜ ਤੁਸੀਂ ਚਕਾਇਆ।
ਬਾਰੰਗ ਬਾਰ ਸਰਾਹਿਨ ਕੀਓ,
ਬਾਰ ਬਾਰ ਮਹਾਰਾਜ ਜੀ ਨੇ ਸਲਾਹਿਆ, ਬਾਰ ਬਾਰ ਸਲਾਉਂਦੇ ਭਾਈ ਰੂਪੇ ਤੇ ਭਾਈ ਸਾਧੂ ਦੇ ਪ੍ਰੇਮ ਨੂੰ।
ਪਿਤਾ ਪੁੱਤਰ ਗੁਰ ਆਇਸ ਪਾਈ,
ਏਦਾਂ ਇਹ ਸਤਿਗੁਰਾਂ ਨੂੰ ਚਕਾਣ ਤੋਂ ਬਾਅਦ ਮਹਾਰਾਜ ਜੀ ਦੀ ਆਗਿਆ ਪ੍ਰਾਪਤ ਕਰਕੇ ਦੋਵਾਂ ਪਿਓ ਪੁੱਤਰਾਂ ਨੇ
ਕਰਿਓ ਪਾਨ ਜਲ ਤ੍ਰਿਖਾ ਮਿਟਾਈ,
ਇਹਨਾਂ ਨੇ ਵੀ ਫਿਰ ਜਲ ਛਕਿਆ। ਮਹਾਰਾਜ ਜੀ ਨੇ ਭਾਵਨਾ ਪੂਰੀ ਕੀਤੀ ਵੀ ਚਕਾ ਕੇ ਛਕਣਾ, ਚਕਾ ਕੇ ਫਿਰ ਇਹਨਾਂ ਦੋਵਾਂ ਨੇ ਜਲ ਛਕਿਆ ਤੇ ਪਿਆਸ ਦੂਰ ਕੀਤੀ।
ਹਰ ਖਤ ਪੌਣ ਕਰਨ ਪੁੰਨ ਲਾ ਕੇ, ਜਨਮ ਪੁੰਨ ਜਿਨ ਜਾਗੇ।
ਖੁਸ਼ੀ ਨਾਲੇ ਚੱਲਣ ਲੱਗੇ ਹਵਾ ਸਤਿਗੁਰਾਂ ਨੂੰ, ਜਿਨ੍ਹਾਂ ਦੇ ਪੂਰਵਲੇ ਜਨਮਾਂ ਦੇ ਕੋਈ ਕੀਤੇ ਚੰਗੇ ਪੁੰਨ ਜਾਗ ਪਏ ਨੇ। ਮਹਾਰਾਜ ਜੀ ਦੀ ਦਇਆ ਦ੍ਰਿਸ਼ਟੀ ਦੇ ਨਾਲ, ਕਿਰਪਾ ਦ੍ਰਿਸ਼ਟੀ ਦੇ ਨਾਲ ਇਹਨਾਂ ਤੇ ਸਤਿਗੁਰੂ ਜੀ ਦੀ ਦਇਆ ਵਰਸ ਰਹੀ ਹੈ।